ਕਿਤੇ ਸੁਰ ਮੈਂ ਇਕੱਠੇ ਹੋ ਕਰਕੇ ਮੂੰਹ ਤੋਂ ਮਾਰ ਲਓ ਮਾਰ ਲਓ ਦੇ ਸ਼ਬਦ ਕਹਿੰਦੇ ਹਨ। ਇਸ ਪ੍ਰਕਾਰ ਕਿਧਰੇ ਸੁਰ ਮੈਂ ਕਹੂੰ ਪਟ ਭਾਜ ਪੁਕਾਰ ਤੇ ਆਰਤ ਅਜੇ ਜਾਂਦੇ ਆਰਤ ਦੁਖੀ ਹੋਏ ਪੁਕਾਰ ਰਹੇ ਕੇਤਕ ਜੋਤ ਸਿਰਤ ਦਾ ਕਾਰਤ ਇਹ ਕਿੰਨੇ ਵੀ ਸੁਰ ਮੈਂ ਫੌਜ ਦੇ ਬਾਅਦ ਤਬਾਹ ਹੋਏ ਹੁੰਦੇ ਹਨ। ਜੂਝ ਕਿੰਨੇ ਜੂਝ ਕਰਕੇ ਵਰਤਮਨ ਸ੍ਰੇਸ਼ਟ ਜੋ ਅੰਗਾਂ ਵਾਲੀਆਂ ਅਪਛਰਾਂ ਹਨ ਵਿਆਹ ਸੂਰਮਿਆਂ ਉਹਨਾਂ ਸੂਰਮਿਆਂ ਨੂੰ ਵਿਆਹ ਰਹੀਆਂ ਹਨ। ਕੌਣ ਵਰਗੀ ਕਿਤੇ ਬਲਵਾਨ ਜਿਹੜੇ ਚੀਰ ਮਾਰਦੇ ਹੁੰਦੇ ਹਨ ਤੇ ਕਿਤੇ ਸੂਰਮਿਆਂ ਆਤਮਾ ਦੁਖੀ ਹੋ ਰਹੇ ਜਿਹੜੇ ਪਿੰਡ ਵਿੱਚ ਉਹਨੂੰ ਛੱਡ ਕੇ ਭੱਜੇ ਜਾਂਦੇ ਹਨ। ਤਲਵਾਰ ਨਾਲ ਟੁੱਟੇ ਹੋਏ ਭਾਗ ਡਿੱਗ ਰਹੇ ਹਨ। ਕਿੰਨੇ ਅਤੇ ਤੰਗ ਧਾਰੀ ਡਰਦੇ ਹੋਏ ਭੱਜੇ ਜਾਂਦੇ ਹਨ। ਕਿੰਨੇ ਭੂਮ ਤੋਂ ਰਹਿਤ ਹੋ ਕਰਕੇ ਭਾਵ ਜਦੋਂ ਮਚਾਉਂਦੇ ਹਨ ਜਲ ਵੀ ਸ਼ਹੀਦ ਹੋ ਕੇ ਦਿਵ ਆ ਗਿਆ ਨਾਮ ਹੈ ਸਵਰਗ ਦਾ ਸਵਰਗ ਨੂੰ ਪ੍ਰਾਪਤ ਕਰਦੇ ਹਨ। ਕਈ ਰਣ ਭੂਮੀ ਚ ਲੜ ਭੜਕੇ ਮਰ ਰਹੇ ਹਨ ਤੇ ਇੱਕ ਜੋ ਹਨ ਉਹ ਯੋਧੇ ਬ੍ਰਹਮ ਲੋਕ ਨੂੰ ਪ੍ਰਾਪਤ ਕਰ ਰਹੇ ਹਨ ਤੇ ਇਸ ਭੇਦ ਨੂੰ ਸੂਝ ਲੋਕ ਚ ਪਰੇ ਗਏ ਹਨ। ਕਈ ਰਣ ਕਰਕੇ ਬਰਸ਼ਾਂ ਦੀ ਮਾਰ ਕਰਦੇ ਹਨ ਕਈਆਂ ਦੇ ਅੰਗ ਟੁੱਟ ਟੁੱਟ ਕੇ ਡਿੱਗ ਰਹੇ ਹਨ। ਕਈ ਸੂਰਮੇ ਲਾਜ ਚਾਰ ਕਰਕੇ ਸਭ ਕੁਛ ਛੱਡ ਕੇ ਭੱਜ ਗਏ ਹਨ। ਉੱਥੇ ਭੂਤ ਪ੍ਰੇਤ ਪਿਸਾਚ ਨਿਚਲਾ ਆਦ ਉਹਨਾਂ ਦਾ ਰਾਜਾ ਨਚਲ ਜਾ ਰਿਹਾ ਹੈ। ਦੇਵਤੇ ਤੇ ਦੈਤ ਜਿਸ ਨੂੰ ਵੇਖ ਰਹੇ ਹਨ ਤੇ ਕਈ ਇਹ ਗੱਲ ਕਹਿੰਦੇ ਹਨ ਇਹ ਤਾਂ ਇਸ ਤਰ੍ਹਾਂ ਦਾ ਜੰਗ ਹੋ ਗਿਆ ਕਿ ਜਿਵੇਂ ਅਰਜੁਨ ਦਾ ਯੁੱਧ ਤੇ ਉਸ ਅਰਜੁਨ ਦੇ ਯੁੱਧ ਦੇ ਸਮਾਨ ਤੇ ਇਸ ਪ੍ਰਕਾਰ ਦਾ ਯੁੱਧ ਹੋ ਰਿਹਾ ਹੈ। ਵੱਡਾ ਵੱਡ ਧਾਰ ਕੇ ਹਠੀਲੇ ਜਵਾਨ ਗੁੱਸਾ ਖਾ ਕੇ ਆਪੋ ਆਪਣੇ ਬਾਲ ਕਰਦੇ ਹਨ। ਇਸ ਤਰ੍ਹਾਂ ਸ਼ੋਰ ਕਰਦੇ ਹੋਏ ਮਨੋ ਭੱਠੀ ਅੱਗ ਦੀ ਹੈ ਜੀ ਉਹ ਭਰੀ ਹੋਈ ਹੈ ਜੀ। ਛਤਰੀ ਪੁੱਤਰ ਕ੍ਰੋਧ ਦੇ ਭਰੇ ਹੋਏ ਯੁੱਧ ਭੂਮੀ ਵਿੱਚ ਅਸਤਰਾਂ ਨੂੰ ਝਾੜਦੇ ਹਨ ਭਾਵ ਤੀਰ ਛੱਡਦੇ ਹਨ। ਪੈਰ ਪਿਛਾਂ ਨਹੀਂ ਲੜਦੇ ਮੂੰਹ ਤੋਂ ਮਾਰ ਲੋ ਬੋਲਦੇ ਅੱਗੇ ਵੱਧਦੇ ਹਨ। ਦਿਵ ਦਾਨ ਦੇਵ ਯੁੱਧ ਨੂੰ ਦੇਖ ਰਹੇ ਧਨ ਧਨ ਕਹਿ ਰਹੇ ਹਨ। ਧਰਤੀ ਆਕਾਸ਼ ਦੇ ਮੁਤਾਬਿਕ ਕਿੰਨੇ ਲੋਕ ਚਾਰੇ ਚੱਕ ਕੰਬ ਰਹੇ ਹਨ। ਭੱਜਦੇ ਨਹੀਂ ਹਨ ਸਗੋਂ ਇਹ ਬੜਾ ਯੁੱਧ ਵਿੱਚ ਲਲਕਾਰੇ ਮਾਰ ਰਹੇ ਹਨ। ਜਿੱਛਾ ਤੇ ਨਾਗਾਂ ਦੀਆਂ ਇਸਤਰੀਆਂ ਸੂਰਮਿਆਂ ਸੁੰਦਰਾਂ ਜਾਣ ਕਰਕੇ ਆਪ ਲੱਜਾ ਕਰਦੀਆਂ ਹਨ। ਸੂਰਮੇ ਕ੍ਰੋਧ ਕਰਕੇ ਇਹ ਮਹਾਂ ਪਰ ਬੜੀ ਉੱਚੀ ਆਵਾਜ਼ ਦੇ ਨਾਲ ਮਾਰਾ ਵਿਕਾਰਾ ਕਰਦੇ ਹੋਏ ਉੱਥੇ ਧਾਰਾ ਕਰਕੇ ਪੈ ਜਾਂਦੇ ਹਨ। ਜਿੱਥੇ ਉਹਨਾਂ ਨੇ ਬੜੇ ਡਰਾਉਣੇ ਤੋਂ ਡਰਾਉਣਾ ਭਿਆਨਕ ਯੁੱਧ ਤਰਮਿਆ ਹੋਇਆ ਹੋਇਆ ਹੈ। ਸੂਰਮਾ ਸਨਮੁਖ ਹੋ ਕੇ ਸ਼ਹੀਦ ਹੁੰਦਾ ਉਸਨੂੰ ਪ੍ਰਾਪਤ ਕਰਨ ਵਾਸਤੇ ਦੇਵ ਇਸਤਰੀਆਂ ਬਚਰਾਂ ਉਹਦੇ ਕੋਲ ਭੱਜ ਕੇ ਆਉਂਦੀਆਂ ਹਨ। ਦੇਵ ਦੇ ਲਹਿਤ ਕਲਾਵੇ ਸਾਰੇ ਹੀ ਉਸਦੀ ਪਿੱਤਰੋਂ ਜਾਣ ਜਾਂਦੇ ਹਨ। ਉਸਨੂੰ ਮਾਰਨ ਦੇ ਵਾਸਤੇ ਸਾਵਧਾਨ ਹੋ ਕੇ ਨਿਸ਼ਾਨਾ ਤੱਕ ਬੜੇ ਹੱਲਾ ਬੋਲਦੇ ਪੈ ਗਏ ਹਨ। ਜਿੱਥੇ ਕਿਤੇ ਸਾਰੇ ਤਰੀਕਿਆਂ ਦੇ ਨਾਲ ਜੋ ਯੁੱਧ ਦਾ ਵਿਧਾਨ ਹੈ ਹੋਣ ਲੱਗ ਪਿਆ ਹੈ, ਭੀਮ ਸਿੰਘ ਦੀ ਤਰ੍ਹਾਂ ਧਾਵਾ ਕਰਕੇ ਤੇ ਨਿਸੰਗੀ ਆ ਕੇ ਘਾਉ ਵਾਰ ਕਰਦੇ ਹਨ। ਜਿਹੜੇ ਸੂਰ ਵੀ ਲੜ ਲੜ ਕੇ ਸਾਹਮਣੇ ਮਰਦੇ ਹਨ ਉਹ ਦੇਵਤਿਆਂ ਦੇ ਸੁਰਗ ਲੋਕ ਤਾਸ਼ ਵਰਗੇ ਜਾਂਦੇ ਹੁੰਦੇ, ਤੀਰਾਂ ਨੂੰ ਤਾਣ ਕੇ ਗੋਲਿਆਂ ਤੱਕ ਬਾਹਾਂ ਵੱਲ ਵੱਧਦੇ ਹਨ ਤੇ ਲੜ ਕੇ ਮਰ ਕੇ ਪ੍ਰਲੋਕ ਦੀ ਪ੍ਰਾਪਤੀ ਕਰ ਲੈਂਦੇ ਹਨ। ਜੰਗ ਕਰਨ ਵਾਲਿਆਂ ਦੀ ਤੰਗ ਰੰਗ ਨਾਲ ਲਾਲ ਹੋ ਰਹੇ ਹਨ ਤੇ ਜਿਹੜਾ ਕੋਈ ਤੰਗ ਨੰਗਾ ਹੋ ਰਿਹਾ ਉਹ ਟੁੱਟ ਕਰਕੇ ਧਰਤੀ ਦੇ ਡਿੱਗ ਜਾਂਦਾ ਜੀ। ਤਿਉਂ ਜੂ ਜੂਝ ਕੇ ਮਰੇ ਅਲੌਕ ਲੋਕ ਪਾਵੇ, ਉਹ ਅਲੌਕ ਉਹਨਾਂ ਲੋਕਾਂ ਨੂੰ ਪਾਉਂਦਾ ਤੇ ਜੰਗ ਭੂਮੀ ਦੇ ਵਿੱਚ ਜਿਹੜਾ ਅੰਗ ਨੰਗਾ ਹੁੰਦਾ ਉਹ ਟੁੱਟ ਕੇ ਧਰਤੀ ਦੇ ਗਿਰ ਭਾਵ ਫਰਕ ਧਰਤੀ ਤੇ ਡਿੱਗ ਜਾਏ, ਟੂਕ ਟੁੱਕ ਹੋ ਕੇ ਗਿਰ ਟੁਕੜੇ ਟੁਕੜੇ ਹੋ ਕੇ ਗਿਰਦਾ। ਸੋ ਸੇਵ ਦੇਵ ਸੰਦੀਨ ਫਰਕ ਇਹ ਭਾਵ ਉਹਨਾਂ ਦੀਆਂ ਦੇਵ ਇਸਤਰੀਆਂ ਉਹਨਾਂ ਨੂੰ ਆ ਕੇ ਗਾਉਂਦੀਆਂ ਹਨ। ਵੀਰਾਂ ਦੇ ਤੀਰ ਤੜ ਤੜ ਕਰਦੇ ਹਨ, ਇਹ ਛੰਦ ਐਸਾ ਇਹਨੂੰ ਤ੍ਰਿੜਕਾ ਛੰਦ ਕਹਿੰਦੇ ਨੇ। ਤਿੰਨ ਤਿੰਨ ਸਾਸ ਗੀ ਇਹਦੇ ਵਿੱਚ ਲਾੜੇ ਪਾਉਣੇ ਨੂੰ ਜਿਹੜਾ ਬੋਲਣ ਵਾਸਤੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਇੱਕ ਐਸੀ ਮਹਾਨ ਰਚਨਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਹੈ ਜਿੱਥੇ ਤਿੰਨ ਤਿੰਨ ਨਾੜੇ ਇਕੱਠੇ ਤੇ ਤਿੰਨ ਤਿੰਨ ਅਡਾੜੇ ਇਕੱਠੇ ਤੇ ਜਾਂ ਅਡਾੜਿਆਂ ਦੇ ਵਿਚਾਲੇ ਜੇ ਤਰਾਲਾ ਲਾ ਕੇ ਪਹਿਲਾਂ ਉਹ ਜੁਗਤੀ ਨਾਲ ਫਿਰ ਤਿੰਨ ਤਿੰਨ ਅਡਾੜੇ ਇਕੱਠੇ ਹੋਣ। ਇਸ ਕਰਕੇ ਤ੍ਰਿੜਕਾ ਛੰਦ ਜਿਹਨੂੰ ਕਹਿੰਦੇ ਨੇ ਜਿਹਦੇ ਚ ਅੜਾ ਦਾ ਬਹੁਤ ਵਰਤਾਵ ਹੁੰਦਾ ਨਾ ਉਹਨੂੰ ਤ੍ਰਿੜਕਾ ਛੰਦ ਕਹਿੰਦੇ, ਅੜਾ ਦਾ ਬਹੁਤਾ ਜਿਹਨਾਂ ਪਰਾਂ ਕਰਕੇ ਕੋਈ ਖਾਸ ਅਰਥ ਨਹੀਂ ਹੁੰਦਾ, ਮਰਦੰਗ ਦੇ ਬੋਲਬੰਦ ਹੁੰਦੇ, ਕੇਵਲ ਛੰਦ ਦੀ ਸੁੰਦਰਤਾ ਵਾਸਤੇ ਵਰਤੇ ਜਾਂਦੇ ਨੇ ਤੇ ਅਰਥ ਦੇ ਵਿੱਚ ਭਾਵੇਂ ਉਹਦੀ ਬਹੁਤੀ ਮਾਨਤਾ ਨਹੀਂ ਹੁੰਦੀ, ਛੰਦ ਦੀ ਸੁੰਦਰਤਾ ਵਾਸਤੇ ਹੈ। ਤ੍ਰਿੜਕਾ ਛੰਦ ਕਹਿੰਦੇ ਨੇ, ਤ੍ਰਿੜਣ ਤੀਰਮ ਬ੍ਰਿੜਣ ਵੀਰਮ ਤੇ ਅਗੇ ਬੋਲੋ ਜੀ ਸਾਰੇ ਛੰਦ। ਵੀਰਾਂ ਦੇ ਤੀਰ ਤੜਤੜ ਕਰਦੇ ਅਤੇ ਬੋਲ ਢੋਲ ਢਮਕੇ ਕਰ ਰਹੇ ਹਨ। ਘੋੜੇ ਹੈਗੇ ਤੇ ਹਾਥੀ ਸੁੰਡਾ ਸਮੇਤ ਉਹ ਝਿੰਗਾੜ ਪਾ ਰਹੇ ਹਨ ਜੀ। ਵੀਰਾਂ ਜਵਾਨ ਯੋਧੇ ਛੱਡਦੇ ਭਾਵ ਇਹਨਾਂ ਪਹਿਰੇ ਚਾਰ ਵਜੇ ਦੇ ਹਨ, ਉਹ ਸਾਰੇ ਤ੍ਰਿੜਕਾ ਦੇ ਬੋਲ, ਇਹਨਾਂ ਦਾ ਕੋਈ ਖਾਸ ਭਾਵੇਂ ਅਰਥ ਨਹੀਂ ਕਰਦਾ ਪਰ ਸੁੰਦਰਤਾ ਵਾਸਤੇ ਵਰਤੇ ਇਹਨਾਂ ਨੂੰ ਪ੍ਰੇਤ ਯੁੱਧ ਦੇ ਰੰਗ ਵਿੱਚ ਮਸਤ ਹੋ ਕਰਕੇ ਇਹ ਨੱਚ ਰਹੇ ਹਨ। ਇਹ ਹਰਣ ਭਾਵ ਹਰਲ ਹਰਲ ਕਰਦੀਆਂ ਹੋਈਆਂ ਇਹ ਗਣ ਰੰਗ ਗਹਿਣ ਆਕਾਸ਼ ਵਿੱਚ ਰਹੀਆਂ ਤੇ ਜੋ ਕਾਸ਼ੀ ਸੁੰਦਰ ਭੇਸ ਤਾਰ ਕੇ ਨੱਚ ਰਹੀਆਂ ਹਨ। ਕਰਕੇ ਤਲਵਾਰਾਂ ਝੜਾ ਚੜ ਚੁੰਕਦੀਆਂ ਤੇ ਜਾਣੋ ਕਾਲ ਨੱਚ ਰਿਹਾ ਹੈ ਤੇ ਮੇਰੀ ਬਿਜਲੀ ਤਿਲ ਮਿਲ ਕਰਕੇ ਚੁੰਕਦੀ ਹੈ ਜੀ। ਜੋਧੇ ਜ਼ੋਰ ਦੇ ਨਾਲ ਰੜ ਬੋਲਦੇ ਨੇ, ਕ੍ਰੋਧ ਕਰਦੇ ਨੇ, ਜੰਗ ਵਿੱਚ ਜੁੱਟ ਰਹੇ ਨੇ ਤੇ ਅੰਤ ਨੂੰ ਲੜਦੇ ਲੜਦੇ ਨੇ ਲੜਦੇ ਝਟਦੇ ਮਰ ਜਾਂਦੇ ਹਨ। ਯੁੱਧ ਭੂਮੀ ਵਿੱਚ ਘੋੜੇ ਘੋੜ ਸਵਾਰ ਅਚੇਤ ਪਏ ਹਨ ਜੀ। ਹਾਥੀ ਭਜਰੇ ਨੇ ਇਸ ਤਰ੍ਹਾਂ ਰਾਜਾ ਹਾਰ ਦੇ ਅਪਮਾਨ ਦੇ ਨਾਲ ਸਮਝ ਦੇਸ਼ ਨੂੰ ਸ਼ਰਮ ਆ ਰਹੀ ਹੈ, ਨੇਕ ਨਗ ਦੇ ਸਾਹਮਣੇ ਪੈਰ ਲੱਗ ਰਹੇ ਹਨ। ਖੰਡੇ ਖੜਦੇ ਨੇ, ਵੱਡੀਆਂ ਵੰਡੀਆਂ ਵੰਡਦੇ ਨੇ, ਉਹਨਾਂ ਦੇ ਅੰਗ ਅਕੜਾ ਗਏ ਨੇ ਜਿਹੜੇ ਜੰਗ ਦੇ ਵਿੱਚ ਜੁੜ ਰਹੇ ਹਨ। ਇਸ ਤਰ੍ਹਾਂ ਅਣਗਿਣਤੀ ਫੌਜ ਲੜੀ ਲੜਾ ਕੇ ਜਵਾਨ ਯੁੱਧ ਵਿੱਚ ਗੁੱਸੇ ਤੇ ਕ੍ਰੋਧ ਦੇ ਨਾਲ ਧਾਰਾ ਕਰਦੇ ਹਨ। ਤੀਰ ਛੱਡਦੇ ਨੇ, ਸੂਰਮੇ ਲਲਕਾਰਦੇ ਨੇ, ਬੜਾ ਦਮਦਰ ਡਰਾਉਣਾ ਸ਼ਬਦ ਉੱਠ ਰਿਹਾ ਹੈ, ਜਿਹਨੂੰ ਸੁਣ ਕੇ ਕੈਦ ਮੁਕਤੀ ਦੇ ਭੱਜੇ ਲਾ ਰਹੇ ਤੇ ਇਸ ਪ੍ਰਕਾਰ ਸਭਾ ਖੱਤਰੀ ਯੋਗ ਕ੍ਰੋਧ ਧਾਰਾ ਕਰਦੇ ਹਨ, ਨਿਆਣਾ ਚੋਂ ਤਲਵਾਰਾਂ ਕੱਢ ਲਈਆਂ ਤੇ ਧੋਪ ਨਾਮ ਵਾਲੀਆਂ ਤਲਵਾਰਾਂ ਚਲਾ ਦਿੱਤੀਆਂ ਹਨ। ਤੇ ਇਹ ਅਪਾਰ ਸੂਰਮੇ ਲੜਦੇ ਹੋਏ ਸ਼ਹੀਦ ਹੋ ਕੇ ਡਿੱਗਦੇ, ਜੋ ਇਸ ਤਰ੍ਹਾਂ ਦਿਸਦੇ ਹਨ, ਮਾਨੋ ਸਮੁੰਦਰ ਦੇ ਬਣਨ ਵਾਸਤੇ ਰਾਮ ਜੀ ਨੇ ਤੇ ਨੂੰ ਸਾਹਸੀ ਸੈਨਾ ਲਈ ਹੈ, ਪਹਾੜ ਸੁੱਟੇ ਹੋਏ ਹਨ, ਇਸ ਪ੍ਰਕਾਰ ਦੀ ਉਪਮਾ ਹੋ ਰਹੀ ਹੈ। ਅੰਗ ਕੱਟੇ ਗਏ ਹਨ, ਉਹ ਜ਼ਖਮ ਭੱਕ ਭੱਕ ਕਰਕੇ ਬੋਲ ਰਹੇ, ਕਈ ਸੂਰ ਮੇ ਸ਼ਹੀਦ ਹੋ ਰਹੇ ਹਨ, ਇਹ ਸਾਹਸੀ ਹਾਲਤ ਹੋ ਰਹੀ ਹੈ। ਕਈ ਚੌਰ ਦੇ ਨਾਲ ਲੜ ਰਹੇ ਸਿੱਧ ਲੋਕ ਉਹਨਾਂ ਦੀ ਪ੍ਰਤਾਪ ਨੂੰ ਦੇਖ ਰਹੇ ਨੇ, ਅਣਗਿਣਤ ਹੀ ਉਹ ਚਾਰਨ ਭੱਟ ਲੋਕ ਸੂਰਮਿਆਂ ਦੇ ਬੇਅੰਤ ਕੀਰਤੀ ਉਚਾਰਨ ਕਰਦੇ ਹਨ। ਸ਼ਿਵ ਜੀ ਆਪ ਡਰਾਉਣਾ ਨਾਚ ਕਰ, ਬੜਾ ਭਾਰਾ ਡਰ ਪੈਦਾ ਕਰਨ ਵਾਲਾ ਡੋਲ ਵਜੇ ਲਾ ਹੈ। ਕਾਲੀ ਸੂਰਮਿਆਂ ਦੇ ਸਿਰਾਂ ਦੀ ਮਾਲਾ ਪੋ ਰਹੀ ਹੈ ਤੇ ਖੂਨ ਇਸੀ ਤਰ੍ਹਾਂ ਦੀਆਂ ਲਾਟਾਂ ਛੱਡ ਰਹੀ ਹੈ। ਪਾਉਣ ਵਾਲੇ ਜਿਹੜੇ ਬਾਜੇ ਤੋਂ ਬਦਲੇ ਜਿਨ੍ਹਾਂ ਦੀ ਗੂੰਜ ਅੱਗੇ ਬਦਲਾਂ ਦੀ ਆਵਾਜ਼ ਵੀ ਸ਼ਰਮੀਲੀ ਹੋ ਰਹੀ ਹੈ। ਹੁਣ ਮੇਘ ਲਾਜ ਲਾਜ ਨੂੰ ਸ਼ਰਮ ਦਾ ਹੁੰਦਾ, ਮੇਘ ਵੀ ਸ਼ਰਮ ਕਰ ਰਿਹਾ ਹੈ। ਖੱਤਰੀ ਲੋਕ ਰਣ ਖੇਤ ਵਿੱਚ ਢਿੱਡ ਰਹੇ ਜ਼ੋਰ ਨਾਲ, ਖੱਤਰੀ ਖੰਭਾਂ ਵਾਲੇ ਤੀਰ ਛੱਡ ਰਹੇ ਹਨ। ਸੂਰਮਿਆਂ ਦੇ ਅੰਗ ਟੁੱਟ ਟੁੱਟ ਕੇ ਡਿੱਗ ਰਹੇ ਹਨ, ਜੰਗ ਰੰਗ ਵਾਲੇ ਸੂਰਮੇ ਉਹ ਨੱਚ ਰਹੇ ਹਨ। ਖੁੱਲੇ ਲੱਗੀਆਂ ਤਲਵਾਰਾਂ ਨੂੰ ਰੰਗੀਆਂ ਹੋਈਆਂ, ਜਿਨ੍ਹਾਂ ਨੂੰ ਦੇਖ ਕਰਕੇ ਯੋਧਿਆਂ ਦਾ ਦੁਨਾ ਉਤਸ਼ਾਹ ਚੜ੍ਹ ਰਿਹਾ ਹੈ। ਬੜਾ ਘੋਰ ਯੁੱਧ ਹੋਇਆ, ਇਤਨੀ ਖਬਰ ਕਿਸ ਨੂੰ ਹੈ ਤੇ ਜਿਹੜਾ ਕਾਲ ਦੇ ਰੂਪ ਵਾਲੇ ਸੂਰਮਿਆਂ ਨੂੰ ਜਿੱਤ ਲਿਆ, ਉਹ ਸਾਰੇ ਰਾਜੇ ਸਾਹਸਨੀ ਭੱਜ ਚੁੱਕੇ, ਜਿਹੜੇ ਉਹਦੇ ਆਏ ਸੀ ਮਦਦ ਕਰਨ ਵਾਸਤੇ, ਬਹੁਤ ਸਾਰੇ ਕੈਦ ਦੌੜ ਗਏ ਹਨ। ਸਾਰੀ ਫੌਜ ਭੱਜ ਤੁਰੀ, ਸੰਬਲਪੁਰ ਦਾ ਰਾਜਾ ਆਪ ਪਿੱਛੇ ਨੂੰ ਮੁੜ ਗਿਆ ਸਾਸ, ਆਪਣੀ ਫੌਜਾਂ ਨੂੰ ਫੌਜ ਨੂੰ ਨੱਟਦਿਆਂ ਵੇਖ ਕੇ ਨਾ ਰਾਜਾ ਵੀ ਮੁੜ ਗਿਆ ਤੇ ਇਹ ਫਿਰ ਸੁਣ ਕਰਕੇ ਆਣ ਕੇ ਜਦੋਂ ਉਹਨੇ ਦੇਖਿਆ ਵੀ ਜਦੋਂ ਫੌਜ ਭੱਜ ਗਈ ਹੈ ਤੇ ਫਿਰ ਵਿਚਾਰਿਆ ਕਿ ਜੇ ਹੁਣ ਮੈਂ ਵੀ ਜਾਂਦਾ ਛੱਡਣਾ ਇਹਨੇ ਮੈਨੂੰ ਹੈ, ਸੂਰਮੇ ਵਾਲਾ ਕੰਮ ਹੈ ਕਿ ਹੁਣ ਸਾਹਮਣੇ ਦੁਆਤ ਕਰ ਲਈਏ। ਉਹ ਆ ਕੇ ਯੁੱਧ ਆਰੰਭ ਕਰ ਦਿੱਤਾ, ਬੜਾ ਭਾਰੀ ਰੌਲਾ ਗੌਲਾ ਪਾਉਂਦਾ ਹੋਇਆ ਇਸ ਤਰ੍ਹਾਂ ਤੀਰ ਛੱਡੇ ਜਿਵੇਂ ਹਨੇਰੀ ਆਇਆ ਤੇ ਬਣ ਦੇ ਜਿਹੜੇ ਪੱਤੇ ਝੜਦੇ ਇਹਨਾਂ ਮਨ ਨੂੰ ਬੱਦਲਾਂ ਦੀਆਂ ਬੂੰਦਾਂ ਪੈਂਦੀਆਂ ਹਨ, ਜਾਂ ਮਨ ਨੂੰ ਆਕਾਸ਼ ਦੇ ਵਿੱਚ ਤਾਰੇ ਟੁੱਟ ਟੁੱਟ ਕੇ ਪੈ ਰਹੇ ਹਨ। ਉਹਨੇ ਆਪਣੇ ਬਾਣਾਂ ਤੇ ਬੈਣੇ ਨੂੰ ਕਾਫੀ ਹਾਨੀ ਪਹੁੰਚਾਈ, ਮਹਾਂ ਯੋਧਾ ਬਾਣ ਚਾਰੇ ਪਾਸੇ ਨੂੰ ਛੱਡ ਰਿਹਾ ਹੈ। ਕੀੜਿਆਂ ਵਾਂਗੂ ਤੁਰ ਪਏ ਨੇ, ਟਿੱਡੀ ਦਲ ਵਾਂਗੂ ਵੱਧ ਗਏ ਹਨ। ਜਾਂ ਸਮੁੰਦਰ ਦੀ ਰੇਤ ਦੇ ਕਿਨਾਰਿਆਂ ਵਾਂਗੂ ਉਹ ਫੌਜ ਇੰਨੀ ਹੈ ਜਿੰਨੀ ਤਨ ਉੱਤੇ ਰੋਮ ਹਨ, ਐਡੀ ਬੜੀ ਫੌਜ ਹੈ ਨੇਹ ਪੰਥ ਦੇ ਨਾਲ ਲੜਨ ਵਾਸਤੇ ਆਏ। ਸੋਨੇ ਦੇ ਖੰਭਾਂ ਵਾਲੇ ਤੀਰ ਚੱਲੇ ਨੇ, ਜਿਨ੍ਹਾਂ ਲਿਖਦੀ ਹੋਏ ਲੋਹੇ ਦੀ ਮੁਠੀ ਲੱਗੀ ਹੋਈ ਹੈ। ਕਰਮ ਸੁੰਦਰ ਖੰਭਾਂ ਵਾਲੇ ਤੀਰ ਮਾਨੋ ਸੂਰਮਿਆਂ ਨੇ ਛੱਡੇ ਹਨ। ਰੇਤ ਦੇ ਕਿਰਖਿਆ ਮਾਨੋ ਸੂਰਮੇ ਯੁੱਧ ਭੂਮੀ ਵਿੱਚ ਡਿੱਗ ਪਏ ਹਨ। ਨਚੇ ਭੂਤ ਪ੍ਰੇਤਮ, ਭੂਤ ਤੇ ਪ੍ਰੇਤ ਮੁਰਦਿਆਂ ਨੂੰ ਵੇਖ ਕੇ ਖੁਸ਼ੀ ਨਾਲ ਨੱਚ ਰਹੇ ਮਾਸ ਪਾਉਣ ਵਾਸਤੇ। ਗ੍ਰਹਿ ਚਿੱਤਰ ਚਾਰਨ, ਕਈ ਯੋਧੇ ਨੂੰ ਸੁੰਦਰ ਤਸਵੀਰਾਂ ਵਾਂਗੂ ਨੂੰ ਧਾਰਨ ਕੀਤਾ ਹੋਇਆ, ਤਜੇ ਬਾਣ ਧਾਰਨ ਜੋ ਮੀਂਹ ਵਸਣ ਵਾਂਗੂ ਤੀਰ ਛੱਡ ਰਹੇ ਹਨ। ਯੋਧੇ ਯੁੱਧ ਨੂੰ ਭੱਜੇ ਜਾਂਦੇ ਹਨ, ਕ੍ਰੋਧ ਨਾਲ ਬੈਰ ਨੂੰ ਘਾਉ ਕਰਦੇ ਨੇ, ਤਲਵਾਰ ਨਾਲ ਤਲਵਾਰ ਟਕਰਾਉਂਦੀ ਹੈ, ਉਹਦੇ ਵਿੱਚੋਂ ਸਾਹਸੀ ਅੱਗ ਦੇ ਚਿੰਗਾੜੇ ਨਿਕਲ ਰਹੇ ਹਨ ਤੇ ਜਿਸ ਪ੍ਰਕਾਰ ਖਪਰਾਲੇ ਤੀਰਾਂ ਵਾਲੇ ਸੂਰ ਨੇ ਤੇ ਉਹ ਮਚਾ ਰੱਖਿਆ ਹੈ, ਬਾਰ ਬਾਰ ਗੋਲ ਚੱਕਰ ਬੰਦ ਕਰਕੇ ਵਧੀ ਆ ਰਹੇ ਨੇ, ਦੱਸਦੇ ਨੇ ਯੁੱਧ ਰੰਗ ਵਿੱਚ ਲੀਨ ਹੋ ਰਹੇ ਨੇ। ਉਸ ਵੇਲੇ ਸ਼ਿਵ ਜੀ ਨੂੰ ਝੋਕੇ ਨੱਚਿਆ, ਜਿਸ ਵੇਲੇ ਰਾਜ ਨੇ ਯੁੱਧ ਮੰਡਿਆ ਜੀ ਦਸੇ ਦਿਸ਼ਾ ਵਿੱਚ ਕਰੋੜ ਸਾਸ ਜੀ, ਦਸੇ ਦਿਸ਼ਾ ਦੇ ਕਰੋਧ ਦੇ ਨਾਲ ਬੜਾ ਭਿਆਨਕ ਯੁੱਧ ਹੋਇਆ। ਦਸ ਦਿਸ਼ਾ ਜਿਹੜੀਆਂ ਸਾਸ ਜੀ, ਪੂਰਬ ਪੱਛਮ ਉੱਤਰ ਦੱਖਣ ਕਿਸਾਨ ਮੈਂ ਤੇ ਮੈਂ ਵੀ ਤਾਂ, ਇੱਕ ਪਾਸਾ ਆਕਾਸ਼ ਵਾਲਾ ਇੱਕ ਪਤਾਲ ਵਾਲਾ, ਇਹਨੂੰ ਦਸ ਦਿਸ਼ਾ ਮਿਲਦਾ, ਦਸ ਦਿਸ ਖੋਜ ਮੈਂ ਕਰੇ ਹੋ, ਇਉਂ ਦਸੇ ਦਿਸ਼ਾ ਦੇ ਵਿੱਚ ਭਾਵ ਕਹਿੰਦੇ ਦਸੋ ਜਿਸ ਕ੍ਰੋਧ ਨੂੰ ਭਇਓ ਕੋ ਜੁਗਨ, ਇਹ ਦਸੋ ਦਿਸ਼ਾ ਦੇ ਕ੍ਰੋਧ ਨਾਲ ਬੜਾ ਪਿਆਰ ਜਿੱਤ ਹੋ ਰਿਹਾ ਹੈ। ਤੇ ਫਿਰ ਜੋ ਦੇ ਯੁੱਧ ਵਿੱਚ ਛੱਡ ਦਿੱਤਾ ਹੈ ਦੋ ਕਦਮ ਪਿੱਛੇ ਨੂੰ ਉੱਠ ਭੱਜਿਆ ਮੁੜਿਆ ਤੇ ਜਿਸ ਤਰ੍ਹਾਂ ਕ੍ਰੋਧ ਦਾ ਭਰਿਆ ਹੋਇਆ ਸੱਪ ਹੈ ਨਾ ਜਿਹੜਾ ਉਹ ਪਛਾਣ ਹੋਇਆ ਜਾਂਦਾ ਤਾਂ ਕ੍ਰੋਧ ਦਾ ਭਰਿਆ ਹੋਇਆ ਸੱਪ ਹੋਇਆ ਜਿਵੇਂ ਸੱਪ ਪਿੱਛੇ ਨੂੰ ਮੁੜਦਾ ਕ੍ਰੋਧ ਦਾ ਭਰਿਆ ਐਮ ਹੋਇਆ ਆ ਕੇ ਜੰਗ ਸ਼ੁਰੂ ਕਰਤਾ ਤੀਰਾਂ ਦੇ ਪ੍ਰਭਾਵ ਵਰਖਾ ਕਰ ਦਿੱਤੇ ਸੂਰ ਨੇ ਤੀਰ ਛੱਡੇ ਮਨੋ ਜੋੜ ਦੇ ਮੌਤ ਆ ਰਹੀ ਹੈ ਸਾਰੇ ਸਿੱਧ ਲੋਕ ਦੇਖਦੇ ਸੁੰਦਰ ਕੀਰਤੀ ਕਰਦੇ ਵੇਖਦੇ ਹਨ ਸੂਰਿਆਂ ਨੂੰ ਧੰਨ ਧੰਨ ਕਹਿੰਦੇ ਨੇ ਪਰ ਪੈਰ ਲੋਕ ਉਹਨਾਂ ਦੀ ਤੇ ਉਹਨੂੰ ਸੂਰਮਤਾ ਨੂੰ ਜਾਣ ਕਰਕੇ ਉਹ ਥਰ ਥਰ ਕੰਬਦੇ ਹਨ ਯੋਧੇ ਆਮੋ ਸਾਹਮਣੇ ਆ ਕੇ ਤੀਰਾਂ ਦਾ ਨਿਸ਼ਾਨਾ ਬੰਨ ਕੇ ਅੱਗੇ ਜਾਂਦੇ ਹਨ ਜੋ ਲੜਾਈ ਜੂਝ ਕੇ ਮਰਦੇ ਨੇ ਉਹ ਦੇਵ ਇਸਤਰੀਆਂ ਪੱਛਰਾਂ ਨੂੰ ਪਾ ਲੈਂਦੇ ਹਨ ਪੱਛਰਾਂ ਰੀਝ ਰੀਝ ਕੇ ਉਹਨਾਂ ਨੂੰ ਪੰਡਿਤ ਸੂਰਮਿਆਂ ਨੂੰ ਵਾਲੀਆਂ ਹਨ ਉਹ ਚਤੁਰ ਸੂਰਮਿਆਂ ਨੂੰ ਚੁਣ ਚੁਣ ਕੇ ਆਪਣੇ ਅਧੀਨ ਕਰਕੇ ਹੱਥਾਂ ਵੀ ਧਾਰਨ ਕਰ ਲੈਂਦੀਆਂ ਹਨ ਸੂਰਮਿਆਂ ਦੇ ਸਰੀਰ ਅੱਧ ਅੱਧ ਹੋ ਕੇ ਪਿੱਛੇ ਪਾਸੇ ਨੂੰ ਭੱਜੇ ਜਾ ਰਹੇ ਹਨ ਉਹ ਕ੍ਰੋਧ ਨਾਲ ਤਿੱਖਾ ਨੇਜਾ ਲੈ ਕੇ ਵੈਰੀਆਂ ਨੂੰ ਤੱਕ ਕਰਕੇ ਮਾਰ ਦਿੰਦੇ ਹਨ ਯੁੱਧ ਵਿੱਚ ਲੜ ਲੜ ਕੇ ਜਿੰਦੇ ਨੇ ਹਠੀਲੇ ਯੋਧੇ ਰੁਜ ਹੋ ਕੇ ਲੜਦੇ ਹਨ ਇਕੱਠੀ ਕਰਕੇ ਨਾ ਆਪਣਾ ਸਾਥੀ ਬਣਾ ਕਰਕੇ ਜਾਣੋ ਹੋਏ ਪਾਸੇ ਵੱਲ ਨੂੰ ਭੱਜੇ ਜਾਂਦੇ ਹਨ ਤੇ ਇਸ ਪ੍ਰਕਾਰ ਸਾਹੀ ਸੰਬਲਪੁਰ ਦਾ ਰਾਜਾ ਕ੍ਰੋਧਵਾਨ ਹੋਇਆ ਹੈ ਬਾਜੇ ਦੇ ਧੋਸੇ ਪੂਣੇ ਪਏ ਹਨ ਸਾਥੀਆਂ ਦੇ ਸਵਾਰਾਂ ਦੇ ਹੱਥੋਂ ਤੀਰ ਛੁੱਟ ਪਏ ਹਨ ਸੂਰ ਨੇ ਜੰਗ ਚ ਜੁੱਟ ਗਏ ਹਨ ਨਗਾਰੇ ਵੱਜ ਪਏ ਹਨ ਮਾਰ ਮਾਰ ਕਰਦੇ ਹਨ ਖੂਨ ਦੇ ਭਰੇ ਹੋਏ ਉਹ ਸਾਸੀ ਖੰਡੇ ਡਿਗੇ ਪਏ ਹਨ ਸੂਰਮਿਆਂ ਦੇ ਚਿੱਤ ਵਿੱਚ ਦੂਣੀ ਖੁਸ਼ੀ ਵੱਧ ਗਈ ਹੈ ਇਸ ਪ੍ਰਕਾਰ ਦੀ ਹਾਲਤ ਹੋਈ ਸਿੱਧ ਲੋਕ ਯੁੱਧ ਨੂੰ ਵੇਖ ਕੇ ਹੱਸ ਰਹੇ ਹਾਗਰ ਸੰਘ ਹਾਸੇ ਸਾਗਰ ਸੰਘ ਸਿੱਧੂ ਤੇ ਭਾਗੜ ਸੰਘ ਭਾਜੇ ਜਿਹੜੇ ਬੁੱਢੇ ਲੋਕ ਨੂੰ ਭੱਜੇ ਜਾਂਦੇ ਹਨ ਭਾਗੜ ਸੰਘ ਬਿਰਧ ਨੂੰ ਜਿਹੜੇ ਬਿਰਧ ਲੋਕ ਨੂੰ ਭੱਜੇ ਜਾਂਦੇ ਹਨ ਤੀਰ ਚੱਲਦੇ ਨੇ ਸੂਰਮੇ ਯੁੱਧ ਵਿੱਚ ਜੁਟੇ ਹੋਏ ਹਨ ਤੇ ਇਸ ਪ੍ਰਕਾਰ ਦੀ ਕਹਿੰਦੇ ਭਗਵਾਨ ਚੱਲਦੇ ਨੇ ਨਿਸ਼ਾਨ ਝੂਲਦੇ ਨੇ ਭੇਰੀਆਂ ਲੱਗ ਰਹੀਆਂ ਹਨ ਤੀਰ ਅਜਿਹੇ ਮਾਰੇ ਜਿਹਨਾਂ ਕਰਕੇ ਬੈਰੀ ਦਾ ਜੋਰ ਟੁੱਟ ਗਿਆ ਸਾਹ ਸਮਾਈ ਤੇ ਬਾਗੜ ਤੱਕ ਬਾਣ ਕੈਸੇ ਬਾਣ ਤਾਗੜ ਤੱਕ ਟੂਟੇ ਤੇ ਤਾਗੜ ਤੱਕ ਤਾਣ ਤੇ ਤੀਰ ਚੱਲਣ ਦੇ ਨਾਲ ਤੀਰ ਲੱਗਣ ਦੇ ਨਾਲ ਯੋਧੇ ਵਿਆਕੁਲ ਹੋ ਗਏ ਉਹਨਾਂ ਦੇ ਹੱਥੋਂ ਹਥਿਆਰ ਵੀ ਛੁੱਟ ਗਏ ਹਨ ਤੇ ਇਸ ਪ੍ਰਕਾਰ ਦੇਵਤੇ ਫੁੱਲਾਂ ਦੀ ਵਰਖਾ ਕਰਦੇ ਹਨ ਕਿਉਂਕਿ ਉਹਨਾਂ ਦਾ ਮਾਗੜ ਨਾਲ ਮਿਟਿਓ ਸਾਗਰ ਨਾਲ ਸੂਲਮ ਸੂਲਮ ਦਾ ਦੁੱਖ ਦਾ ਉਹਨਾਂ ਦਾ ਸੂਲ ਕੀ ਦੁੱਖ ਮਿਟ ਗਿਆ ਦੇਵਤੇ ਇਸ ਕਰਕੇ ਖੁਸ਼ੀ ਹੋ ਰਹੇ ਹਨ ਪਹਿਲੀ ਜਿੱਤ ਪ੍ਰਾਪਤ ਕੀਤੀ ਹੈ ਸੰਬਲਪੁਰ ਦਾ ਰਾਜਾ ਮਾਰਿਆ ਗਿਆ ਉਹਨੂੰ ਰਣ ਭੂਮੀ ਚ ਚੱਲੇ ਹੈ ਨੇਕ ਰੰਗ ਨੂੰ ਧਾਰਨ ਵਾਲੇ ਨੇ ਵਿਰੋਧ ਕੀਤਾ ਹੋਇਆ ਹੈ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬੇਅੰਤ ਐਸੇ ਸ਼ਰਧਾਬੰਦੀ ਦੇ ਅੰਦਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਦੱਸੋ ਭਾਈ ਗੱਲ ਪੂਰੀ ਹੋਈ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਭਾਈ ਸਾਹਿਬ ਨੇ ਬੜਾ ਸੋਹਣਾ ਪ੍ਰਮਾਣ ਦਿੱਤਾ ਹੈ ਕਹਿੰਦਾ ਗਿੱਦੜ ਦਾਤ ਨਾ ਆਪਣਾ ਆਖੇ ਥੂ ਕੌਣ ਗਿੱਦੜ ਕਹਿੰਦਾ ਦਾਤਾਂ ਕੌੜੀਆਂ ਹੁੰਦੀਆਂ ਦਾਤਾਂ ਤਾਂ ਕੌੜੀਆਂ ਨਹੀਂ ਹੁੰਦੀਆਂ ਪਰ ਗਿੱਦੜ ਕਹਿੰਦਾ ਵੀ ਕੌੜੀਆਂ ਨੂੰ ਕਿਉਂਕਿ ਪਹੁੰਚ ਨਹੀਂ ਉੱਥੇ ਹੁਣ ਦੱਸੋ ਸਤਿਗੁਰੂ ਮਹਾਰਾਜ ਦੀ ਅਜਿਹੀ ਜਿਹੜੀ ਰਚਨਾ ਜਿਹੜੀ ਇੰਨੀ ਔਖੀ ਉਚਾਰਨ ਕਰਨੀ ਹੋਵੇ ਅਰਥ ਪਖਤ ਔਖੀ ਹੋਵੇ ਤਾਂ ਹੁਣ ਸਾਡੇ ਵਾਲੇ ਦਲਿਦਰੀ ਰਾਣੇ ਵੀ ਤਾਂ ਕਹਿੰਦੇ ਵੀ ਇਹ ਬਾਣੀ ਕੱਚੀ ਹੈ ਜੀ ਮਹਾਰਾਜ ਦੀ ਹੈ ਹੀ ਨਹੀਂ ਇਹ ਤੋਂ ਵੱਧ ਹੋਰ ਕਹਿਣ ਕੀ ਦਲੀਲ ਹੋਰ ਕੀ ਕਹਿਣ ਔਖੇ ਕੰਮ ਨੂੰ ਛੱਡਣ ਵਾਸਤੇ ਕੋਈ ਨਾ ਕੋਈ ਬਹਾਨਾ ਬਣਾਉਣਾ ਪੈਂਦਾ। ਤੇ ਇਹ ਸਾਥ ਹੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਨਾ ਨੇ ਤੇ ਐਸੀ ਸ਼ਰਧਾਬੰਦੀ ਦੇ ਅੰਦਰ ਕਹਿੰਦੇ ਨੇ ਫਰਕੀ ਰੂਪ ਧਾਰਨ ਵਾਲੇ ਨੇ ਕ੍ਰੋਧ ਕੀਤਾ ਹੋਇਆ ਜਾਗਰਤਾਂ ਜੰਪੈ ਅੱਗੇ ਦੱਸਦੇ ਹਨ
ਜਾਗਰਤਾਂ ਜੰਪ ਤਗਤੰ ਪਾਨੰ ਜਾਗਰਤਾਂ ਦੇਵੰ ਜਾਗਰਤਾਂ ਪਾਨੰ
ਪਾਨੰ ਪੁਸਤਕੀ ਨੂੰ ਜਪਦੇ ਜਿਹੜੇ ਦੇਵ ਤੇ ਆਣ ਕਰਕੇ ਭੇਟਾ ਦੇ ਰਹੇ ਹਨ
ਸਗਲੰ ਸਿੰਧੰ ਤਗਤੰ ਕ੍ਰਿਤਕਿਤੰ ਭਗਤੰ ਪਤਾਏ ਤਗਤੰ ਕ੍ਰਿਤੰ
ਸਿੱਧ ਲੋਕ ਉਹਨਾਂ ਨੇ ਆ ਕੇ ਕੀਮਤੀ ਦੇ ਕ੍ਰਿਤ ਬਣਾਏ ਨੇ ਇਹ ਧਨ ਹੈ ਨੇਕ ਰੰਗ ਜਿਸਨੇ ਐਠੇ ਪੜੇ ਨੂੰ ਜਾਲ ਨੂੰ ਮਾਰਿਆ
ਜਾਗਰਤਾਂ ਨੂੰ ਗਾਵੇ ਤਗੜਤਾਂ ਕਵਿਤਾ ਧਗਤਾਂ ਨੂੰ ਧਾਵੇ ਭਗਤਾਂ ਕਵਿਤਾ
ਭਗਤ ਲੋਕ ਉਸਦੀ ਕਵਿਤਾ ਨੂੰ ਗਾਉਂਦੇ ਨੇ ਭਗਤ ਲੋਕ ਗਿਰਦੀ ਜੋੜ ਕੇ ਧਿਆਨ ਛੱਡਦੇ ਹਨ ਧਿਆਨ ਧਰਦੇ ਹਨ
ਜਾਗਰਤਾਂ ਨੂੰ ਹੋਈ ਜਾਗਰਤਾਂ ਨੂੰ ਯਾਤਰਾ ਨਾਗਰਤਾਂ ਨੂੰ ਨਾਚਿਆ ਭਗਤਾਂ ਨੂੰ ਪਾਤਰਾ
ਜਗਤ ਵਿੱਚ ਉਹਨਾਂ ਦੀ ਯਾਤਰਾ ਹੋ ਰਹੀ ਹੈ ਪਾਤਰਾ ਪਾਤਰ ਦੇਵ ਸਾਵਾ ਸਾਹਿਬਾ ਉਹਨਾਂ ਦੇ ਅੱਗੇ ਨੱਚ ਕਰਦੀਆਂ ਨਾਚ ਕਰਦੀਆਂ ਹਨ
ਬਦਰੀ ਛੰਦਾਂ
ਅੰਤਰੋਂ ਸੰਬਲਪੁਰ ਦਾ ਜਦੋਂ ਰਾਜਾ ਮਾਰਿਆ ਗਿਆ ਖਾਲਸਾ ਜੀ ਇਸ ਗੱਲ ਨੂੰ ਪ੍ਰਮਾਣ ਕਰਨ ਲਈ ਢੋਲ ਤੇ ਮਿਲਾਂਗ ਬੱਚੇ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ ਸੂਰਮੇ ਡਰ ਮੰਨ ਕੇ ਜਿੱਤ ਨੂੰ ਛੱਡ ਕੇ ਭੱਜ ਗਏ ਨੇ ਜਿੱਤ ਵਿੱਚ ਨਿਰਾਸ਼ ਹੋ ਕੇ ਸਾਰਿਆਂ ਨੇ ਸ਼ਸਤਰ ਛੱਡ ਦਿੱਤੇ ਕਈ ਸਮੇਂ ਨਾਲ ਆਣ ਵਧਾਈ ਗਏ ਧਨ ਧਨ ਲੋਕ ਕੇ ਰਾਜਾ ਦੁਸ਼ਮਣ ਦਾ ਦੇਵ ਨਵਾ ਦੇਵ ਦੇ ਫੁੱਲ ਵਰਕਾ ਰਹੇ ਜਿੱਥੇ ਕਿਤੇ ਆਪਣੀ ਕਿਸ਼ਤ ਦੇ ਅੱਗੇ ਜੱਗ ਹੋਣ ਲੱਗ ਪਏ ਹਨ ਜਿਹੜੇ ਬੜੇ ਦੇਰ ਦੇ ਜੱਗ ਮੰਨ ਸਨ ਧਿਆਨ ਕਰਨ ਵਾਲੀ ਦੇਵੀ ਦੇਵੀ ਬਹੁਤ ਸਾਰੇ ਦੇਵੀ ਦੇ ਪੁਸਤ ਦੇਵੀ ਦੇਵੀ ਦੀ ਪੂਜਾ ਕਰਨ ਲੱਗ ਪਏ ਨੇ ਬੜੇ ਸੁੰਦਰ ਤਰੀਕੇ ਦੇ ਨਾਲ ਸਾਰੇ ਕਾਰਜ ਜਿਵੇਂ ਪਹਿਲਾਂ ਚੱਲ ਰਹੇ ਸਨ ਉਸੇ ਤਰ੍ਹਾਂ ਸਿੱਧ ਹੋਣ ਲੱਗ ਪਏ ਇਹ ਗ੍ਰੰਥ ਇਹਨਾਂ ਦਾ ਅਰਥ ਨਹੀਂ ਆਉਂਦਾ ਇੰਨੇ ਮਨੇ ਦਾਨ ਪਾ ਰਹੇ ਹਨ ਜਿੱਥੇ ਕਿਤੇ ਲੋਕ ਬੇਨਤੀ ਕੀਰਤੀ ਕਰ ਰਹੇ ਹਨ
ਜਗ ਧੂਪ ਦੀਪ ਜਗ ਆਦਾਨ ਹੋਵੰਤ ਹੋਮਗੇ ਦਲ ਵਿਧਾਨ
ਜਗ ਦੇ ਧੂਪ ਦੀਪ ਜਗ ਆਦਿਕ ਕਰਮ ਦਾਨ ਹੋਣ ਗੀਤਾ ਦੀ ਵਿਧੀ ਅਨੁਸਾਰ ਇਹ ਹੁਣ ਪਹਿਲੀ ਵਾਰ ਹੋਣ ਲੱਗਾ ਨੇਕ ਲਈ ਪ੍ਰਸਾਦ ਦੇ ਪ੍ਰਗਟ ਹੋਣ ਤੋਂ ਬਾਅਦ ਇਹ ਯੁੱਧ ਦੀ ਸਮਾਪਤੀ ਤੋਂ ਬਾਅਦ ਪਹਿਲੀ ਵਾਰ ਸਤਕਰਮ ਹੋਇਆ
ਪੂਜੰਤ ਲਾਭ ਦੇਵੀ ਦੁਰੰਤ ਲਜ ਸਰਬ ਕਾਜ ਲਜ ਤੈ ਮਹੰਤ
ਤੇ ਇਉਂ ਬਹੁਤ ਮਹਾਂਪ੍ਰਜਨ ਦੇਵੀ ਦੀ ਪੂਜਾ ਕਰਨ ਵਾਲੇ ਪੂਜਾ ਕਰਨ ਲੱਗੇ ਮਹੰਤ ਲੋਕਾਂ ਨੇ ਥਾਂ ਮਹਾਂਜੀ ਉਹ ਸਾਰੇ ਕਰਮ ਜਿਹੜੇ ਛੱਡ ਦਿੱਤੇ ਸਨ ਉਹ ਵੀ ਕਰਨ ਲੱਗੇ ਹਨ ਮੰਦਰਾਂ ਉੱਤੇ ਬੜੀਆਂ ਤੇ ਉੱਚੀਆਂ ਧੁਜਾਂ ਬੰਨ ਦਿੱਤੀਆਂ ਉਹ ਚਲੇ ਬਾਂਧੀ ਧੁਜਾਨ ਕਰਮ ਪਰਮੰਤ ਪ੍ਰਚਾਰ ਤੇ ਇਸ ਪ੍ਰਕਾਰ ਦੇ ਨਾ ਖੰਡੇ ਜਾਣ ਵਾਲੇ ਅਧਰਮੀ ਖੰਡੇ ਗਏ ਨੇ ਇਸ ਲਈ ਸਿਹਤ ਧਰਮ ਦਾ ਪ੍ਰਚਾਰ ਹੋ ਗਿਆ ਜੇ
ਇੱਕ ਸ੍ਰੀ ਵਿਚਰ ਨਾਟਕ ਗ੍ਰੰਥੇ ਕਲਕੀ ਅਵਤਾਰ ਸੰਭਰ ਨਰੇਸ਼ ਵਧਾ ਹੈ ਵਿਜੈ ਦੁਰੇ ਭਏ ਬੰਧਨ ਨਾਮ ਸੰਭਰ ਚਿਤ ਧਿਆਇ ਸਮਾਪਤਮ ਸੁਭਮ ਸਤਰ
ਇਸ ਪ੍ਰਕਾਰ ਅਸੀਂ ਕਹਿੰਦੇ ਇੱਥੇ ਇਹੀ ਹੋ ਗਈ ਹੈ ਵਿਚਿੱਤਰ ਨਾਟਕ ਨਾਮੇ ਗ੍ਰੰਥ ਕਲਕੀ ਅਵਤਾਰ ਸੰਭਰ ਨਰੇਸ਼ ਜਿਹੜਾ ਸੀ ਵਧਾ ਵਿਜੈ ਭੇਤ ਵਰਣਨ ਕੇ ਵਰਣਨ ਕੀ ਕੀਤਾ ਹੈ ਉਹਦੀ ਸਾਤਵੀਂ ਵਿਜੈ ਭਾਵ ਨੇਕ ਰੰਗ ਦੀ ਪਹਿਲੀ ਜਿੱਤ ਦਾ ਵਰਣਨ ਕੀਤਾ ਇਹਦਾ ਨਾਮ ਕੀ ਰੱਖਿਆ ਨਾਮ ਸੰਭਰ ਜੁਗ ਇਤਿਹਾਸ ਪਾਉਣ ਪਹਿਲਾ ਇਤਿਹਾਸ ਪ੍ਰਕਾਸ਼ ਸਮਾਪਤ ਹੋਇਆ
ਅੱਠ ਦੇ ਸੰਸਰਜਿਤ ਕਥਨ ਰਸਾਵਲ ਛੰਦ
ਹੁਣ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਦੋਂ ਸੰਭ ਨਰੇਸ਼ ਮਾਰਿਆ ਗਿਆ ਜੰਗ ਪਹਿਲਾਂ ਫਤਿਹ ਹੋ ਗਿਆ ਉਸ ਤੋਂ ਬਾਅਦ ਅੱਗੇ ਅੱਠ ਆਦੋ ਭਾਵ ਆਪ ਹੁਣ ਸੰਤ ਨਰੇਸ਼ ਦੇ ਮਰਨ ਤੋਂ ਬਾਅਦ ਦੇਸੰਤਰ ਦੇਸ਼ ਆਪਣਾ ਦੇਸ਼ਾਂ ਦੇ ਅੰਦਰ ਭਾਵ ਦੇਸ਼ ਦੇਸੰਤਰ ਆਪਣੇ ਤੋਂ ਵੱਖਰਾ ਦੇਸ਼ ਤੇ ਇਸ ਪ੍ਰਕਾਰ ਨੂੰ ਹੋਰ ਦੇਸ਼ਾਂ ਦਾ ਯੁੱਧ ਆਰੰਭ ਹੋਣ ਲੱਗਾ ਤੇ ਸਾਵਣ ਛੱਡ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਉਚਾਰਨ ਕਰਦੇ
ਹੋਏ
ਸੰਭਰ ਦਾ ਰਾਜਾ ਮਾਰਿਆ ਚੌਵਾਂ ਦਿਸ਼ਾ ਦੇ ਚੌ ਦਿਸ਼ਾ ਦੇ ਉਹ ਸਾਥ ਹੀ ਜਿੱਤ ਵਰਤਾ ਕਰਕੇ ਧਰਤੀ ਦੀ ਵਾਰਤਾ ਤੁਰ ਪਈ ਹੈ ਚਰਚਾ ਪੂਜਾ ਆਰੰਭ ਹੋ ਗਈ ਧਰਮ ਦੀ ਚਰਚਾ ਥਾਂ ਥਾਂ ਤੇ ਚੱਲ ਪਏ ਗਏ ਪ੍ਰਕਾਰ ਦੇਸ਼ ਜਿੱਤਿਆ ਤੇ ਕਿਉਂ ਨੇ ਪ੍ਰਭ ਜੀ ਨੇ ਬੜਾ ਭਾਰੀ ਵੀਰਾ ਧਾਰਨ ਕਰਕੇ ਜੇ
ਸਰਬ ਸੈਨਿਕ ਕਰੇ ਰੱਖਣ
ਤੇ ਇਉਂ ਸਾਰੀ ਫੌਜ ਬੁਲਾ ਲਈ ਜਿਨ੍ਹਾਂ ਨੇ ਅੱਖਾਂ ਨੂੰ ਲਾਲ ਕੀਤਾ ਹੋਇਆ ਹੈ
ਜਿੱਤ ਕੇ
ਬੰਦ ਧੌਸੇ ਵਜਾ ਦਿੱਤਾ, ਯੁੱਧ ਕਰਨ ਲਈ ਰਣ ਭੂਮੀ ਵਿੱਚ ਥੰਮਾ ਕੱਢ ਦਿੱਤਾ। ਫੌਜ ਨੇ ਉਤਸ਼ਾਹ ਦੇ ਨਾਲ ਤੁਰਕੀ ਹੈ, ਸਾਰੀ ਤਰ੍ਹਾਂ ਧਰਤੀ ਹਿੱਲ ਗਈ ਹੈ, ਧਰਤੀ ਇਸ ਤਰ੍ਹਾਂ ਕੰਮ ਉੱਠੀ ਜਿਵੇਂ ਨਦੀ ਵਿੱਚ ਬੇੜੀ ਕੰਮ ਰਹੀ ਹੁੰਦੀ ਹੈ। ਸੂਰਮੇ ਦਾ ਉਤਸ਼ਾਹ ਚੜਿਆ ਹੋ ਗਿਆ, ਪੈਰਾਂ ਉੱਡੀ ਹੋਈ ਗਰਦ ਆਕਾਸ਼ ਦੇ ਛੱਤ ਰਹੀ ਹੈ,
ਸੁਭ ਛੱਤਰਧਾਰੀ ਯਾਨੀ ਜੋੜ ਭਾਰੀ
ਤੇ ਕਈ ਛੱਤਰਧਾਰੀ ਰਾਜੇ ਕ੍ਰੋਧ ਦੇ ਨਾਲ ਭੜਕੇ ਉੱਠੇ ਹਨ। ਬੜੀ ਭਾਰੀ ਫੌਜ ਇਕੱਠੀ ਕਰ ਲਈ, ਕ੍ਰੋਧ ਨਾਲ ਕਲਗੀ ਉਤਾਰ ਦਿੱਤੇ, ਇਸ ਤਰ੍ਹਾਂ ਚੜੇ ਹਨ।
ਸਰਬ ਸੈਨ
ਤੇ ਜਿਸ ਪ੍ਰਕਾਰ ਜਿਸ ਤਰ੍ਹਾਂ ਬਿਰਤਾਸੁਰ ਉੱਤੇ ਕਿੰਜ ਗਿਆ, ਇਹ ਜਿੱਤਣ ਇੰਦਰ ਜੈਸੇ ਪ੍ਰਮਾਣ ਦਿੱਤਾ ਹੋਇਆ ਪੁਰਾਣੇ ਯੋਧਾ ਹੁਣ ਚਲੋ ਸੁਭੇ ਸਰ
ਸੁਭੇ ਸਰ ਸੈਨ ਕਥਾ ਕੌਣ ਬਿਆਨ,
ਸਾਰੀ ਫੌਜ ਸੋ ਰਹੀ ਹੈ, ਉਹਨਾਂ ਦਾ ਵਰਣਨ ਕੌਣ ਕਰ ਸਕਦਾ ਹੈ। ਸਭ ਤਰ੍ਹਾਂ ਦੇ ਸਾਜਿਆਂ ਨੂੰ ਸਜਾ ਕਰਕੇ ਫੌਜ ਚਲੀ, ਜਿੱਤੇ ਬਾਜੇ ਵੱਜ ਰਹੇ ਹਨ। ਗੱਕੜ ਜਾਤੀ ਵਾਲੇ, ਪੱਤਲ ਜਾਤੀ ਵਾਲੇ, ਜਿੰਨੇ ਵੀ ਤਲਵਾਰਾਂ ਧਾਰਨ ਕਰਨ ਵਾਲੇ ਸਨ, ਉਹ ਸਾਰੇ ਜਿੱਤ ਲਏ। ਪੱਕੜ ਦੇਸ਼ ਵਾਲੇ, ਧਲਾਰ ਦੇਸ਼ ਵਾਲੇ ਮਾਰੇ ਮਾਰਸੂਲੇ ਹਨ। ਇਹ ਜੋ ਰਾਜਸਥਾਨ ਵਾਲੇ ਹਾਥੀ ਜਿਨ੍ਹਾਂ ਦੇ ਉਹ ਬੜੇ ਰੱਖਣ ਵਾਲੇ ਦਾਜੀ ਲੋਕ, ਉਹ ਵੀ ਸਾਸ ਜੀ ਮਾਰ ਦਿੱਤੇ ਗਏ। ਰਾਜਪੂਤ ਮਹਿਲੇ ਰੂਮ ਦੇਸ਼ ਵਾਲੇ, ਇਹ ਵੀ ਸਾਰੇ ਬਾਕੀ ਸੂਰਮੇ ਮਾਰ ਸੁੱਟੇ, ਤੁਹਾਡੀ ਖਾ ਕੇ ਧਰਤੀ ਦੇ ਉੱਤੇ ਡਿੱਗੇ ਪਏ ਹਨ। ਹਰੇ ਸੁਰ ਬੰਦੇ ਜਿਹੜੇ ਝੂਮ ਭੂਮੀ ਐ ਡਿੱਗੇ ਪਏ ਹਨ। ਬੜੇ ਕਾਬਲੀ ਕਿਉਂ ਬਾਬਜੀ ਕੌਮ ਦੇ ਸੋਹਣੇ ਸੂਰਮੇ ਮਾਰੇ ਗਏ, ਕਧਾਰ ਦੇਸ਼ ਦੇ, ਹਿਸਾਰ ਦੇਸ਼ ਦੇ, ਇਰਾਕ ਦੇਸ਼ ਦੇ, ਨਿਸ਼ਾਦ ਦੇਸ਼ ਦੇ, ਇਹ ਸਾਰੇ ਕਧਾਰੀ ਹਰੇ ਵੀ ਇਰਾਕੀ ਮਸਾਕੇ, ਇਹ ਸਾਰੇ ਸਾਥ ਵੀ ਮਾਰੇ ਗਏ। ਬਲਕ ਦੇਸ਼ ਦੇ ਯੋਧੇ, ਰੋਧੇ ਭਰੇ ਹੋਏ ਰੂਮ ਦੇਸ਼ ਦੇ ਰਾਜਪੂਤ ਯੋਧੇ ਸਾਰੇ ਡਰ ਮੰਨ ਗਏ, ਡਰ ਮੰਨ ਮੰਨ ਕੇ ਭੱਜ ਗਏ ਨੇ, ਅਤੇ ਸਭਨਾਂ ਦੇ ਕਮਰ ਬੰਦ ਢਿੱਲੇ ਹੋ ਗਏ ਹਨ। ਔਰਤਾਂ ਦਾ ਪਹਿਰਾਵਾ ਉਹਨਾਂ ਨੇ ਪਹਿਨ ਲਿਆ ਬਚਣ ਵਾਸਤੇ, ਨਾ ਇਸਤਰੀਆਂ ਦਾ ਪਹਿਰਾਵਾ ਪਹਿਨ ਲਿਆ ਵੀ ਪਤਾ ਹੋ ਲੱਗੇ, ਤੇ ਇਸ ਪ੍ਰਕਾਰ ਸ਼ਰਮਿੰਦੇ ਹੋਏ ਭਜੇ ਹੋਏ ਧੀਰ ਚ ਛੱਡ ਕਰਕੇ ਸੁਰਮੇ ਦੇਸ਼ ਨੂੰ ਛੱਡ ਕੇ ਚੱਲੇ ਹਾਥੀ ਦੇ ਚੜ੍ਹਨ ਵਾਲੇ, ਬਾਜੀ ਲੋਕ ਘੋੜੇ ਦੇ ਚੜ੍ਹਨ ਵਾਲੇ, ਇਉਂ ਰਥ ਦੇ ਚੜ੍ਹਨ ਵਾਲੇ ਸਾਰੇ ਰਾਜ ਤੋਂ ਜਿੰਨੇ ਹੋ ਗਏ, ਸੂਰਮੇ ਧੀਰ ਛੱਡ ਲਿਆ, ਉਹਨਾਂ ਦਾ ਸਰੀਰ ਕਮਜ਼ੋਰ ਹੋ ਗਿਆ ਹੈ। ਅਰਮੇਨੀਆ ਵਾਲੇ ਮੁਲਕ ਵਾਲੇ ਤੇ ਤੰਗਰੀ ਬਾਜ ਹੁਣ ਤੂੰ ਛੱਡ ਕਰਕੇ ਤੁਰ ਪੈਣਗੇ। ਉਹਦੇ ਇੱਕ ਗਾਜੀ ਦੇ ਖੂਨ ਸਾਥ ਹੀ ਖੰਡਾ ਮਹਿਲ ਚ ਕੱਢ ਲਿਆ ਹੈ। ਵਿਚਾਰਾਂ ਦਾ ਘੋੜਾ ਨੱਚਿਆ ਹੋਇਆ ਜੀ, ਯੁੱਧ ਭੂਮੀ ਵਿੱਚ ਜੰਗੀ ਲੋਕਾਂ ਉਹਨਾਂ ਨੂੰ ਜੰਗ ਕਰਨ ਵਾਲਾ ਜਾਣ ਲਿਆ, ਛੁਪੇ ਛੱਤਰ ਛੱਤਰ ਹਰਤਾ, ਜੇ ਚੰਗੇ ਚੰਗੇ ਦੇ ਛੱਤਰ ਹਰਨ ਵਾਲਾ ਬੜਾ ਗੁੱਸੇ ਚ ਖੁੱਭਿਆ ਹੋਇਆ ਛੱਤਰਧਾਰੀ ਹੈ। ਇਸ ਪ੍ਰਕਾਰ ਦਾ ਜੇ ਯੋਧਾ ਹੈ, ਇਹ ਹਾਥੀਆਂ ਵਾਲਾ, ਦੁਰਗਾਮੀ ਹਾਥੀਆਂ ਨੂੰ ਚੜ੍ਹਾਉਣ ਵਾਲਾ, ਯੁੱਧ ਭੂਮੀ ਦੇ ਫੌਜਾਂ ਨੂੰ ਜਿੱਤਣ ਵਾਲੇ ਸੂਰਮੇ, ਦੂਰੋਂ ਲੁੱਕ ਗਏ ਨੇ, ਉਹ ਭੜਕੇ ਹੋਏ ਨੇ, ਛੱਤੀਆਂ ਦਾ ਨਾਸ਼ ਕਰਨ ਵਾਲੇ ਅਤੇ ਯੁੱਧ ਵਿੱਚ ਸ਼ਬਦ ਦਾ ਕਾਰਨ ਹਨ। ਮਹਾ ਕ੍ਰੋਧ ਛੱਡੇ ਤੇ ਉਹ ਬੜਾ ਗੁੱਸਾ ਧਾਰ ਕੇ ਸੂਰਮੇ ਅਣਗਿਣਤੀ ਤੀਰ ਛੱਡੇ, ਤੇ ਉਹ ਢਾਲਾਂ ਤੇ ਘਟਾਂ ਦੇ ਪ੍ਰੇਮ ਕਰਕੇ ਕੱਟੇ ਹੋਏ ਸਾਥੀ ਰਾਜਿਆਂ ਦੀ ਫੌਜ ਖਿਜਰੀ ਪਈ ਹੈ, ਲੋਕਾਂ ਦੇ ਝੁੰਡ ਜੁੰਡ ਭੂਮੀ ਦੇ ਵਿੱਚ ਡਿੱਗੇ ਪਏ ਹਨ। ਸੂਰਮੇ ਛੱਤਰਾਂ ਨੂੰ ਛੱਡ ਕਰਕੇ ਇੱਕ ਦੂਜੇ ਦੇ ਨਾਲ ਮਿਲੇ ਹੋਏ ਲੱਤ ਪਲੱਤ ਹੋਏ ਪਏ ਇਉਂ ਸਾਥੀ ਛੱਤਰ ਛੱਡ ਕਰਕੇ ਇੱਕ ਦੂਜੇ ਨੂੰ ਮਿਲੇ ਹੋਏ ਨੇ, ਲੱਤ ਪਲੱਤ ਹੋਏ ਨੇ, ਲੱਤ ਪਲੱਤ ਖੂਨ ਦੇ ਨਾਲ ਲੋਕਾਂ ਹੋਈਆਂ ਪਈਆਂ ਨੇ, ਸਰੀਰ ਦੇ ਪੱਤੇ ਵਾਂਗ ਧਰਤੀ ਤੇ ਡਿੱਗੇ ਪਏ ਨੇ, ਕਈਆਂ ਦੇ ਮੂੰਹ ਯੁੱਧ ਵਿੱਚ ਸਾਥੀ ਜੁੱਟੇ ਹੋਏ, ਜੰਗ ਭਰ ਨਲਕ ਵੀ ਹੋਈ ਹੈ, ਪਰ ਇਸ ਗੱਲ ਨੂੰ ਬੜੇ ਧਿਆਨ ਦੇ ਨਾਲ ਦੇਖ ਰਹੇ ਹਨ। ਟੰਕੀ ਮੁਰਦਿਆਂ ਨੂੰ ਲਿਜਾਣ ਵਾਲੇ, ਗਿਰਜਾ ਸਾਹਿਬ ਸਾਰੇ ਗਿਰਦ ਗਰਮੀ ਜਾਣ ਜੋ ਖੁਸ਼ੀਆਂ ਕਰਦੇ ਨੇ, ਕਾਲੀ ਕਿਰਕਾਂ ਮਾਰਦੀ ਹੈ, ਮਹਾਂ ਜੋਤਾਂ ਦੀ ਜਵਾਲਾ ਅੱਗ ਦੀਆਂ ਲਾਟਾਂ ਬੜੀ ਸਾਫ ਸੀ ਛੱਡ ਰਹੀ ਹੈ, ਬੂਹੇ ਵਿੱਚੋਂ ਕੱਢ ਰਹੀ ਹੈ।
ਭੂਤ
ਪ੍ਰੇਤ ਹੱਸਦੇ, ਉਹਨਾਂ ਦਾ ਤਖ਼ਤ ਹਿਆ ਥਾਲ ਟੁੱਟ ਰਹੇ ਨੇ, ਦੌੜ ਜਾ ਕੰਧਾਂ ਦੀ ਮਾਲਾ ਪਰੋ ਰਹੀ ਹੈ, ਭੱਜੀ ਫਿਰਦੀ ਹੈ। ਰੋਧ ਕਰਕੇ ਯੁੱਧ ਕਰਦੇ ਹਨ, ਤਿੱਖੇ ਤੀਰ ਛੱਡਦੇ ਹਨ, ਤੀਰਾਂ ਦਾ ਮੀਂਹ ਪਾਉਂਦੇ ਹਨ, ਮਾਰੋ ਮਾਰ ਕਰ ਰਹੇ ਹਨ। ਕਈਆਂ ਦੇ ਅੰਗ ਟੁੱਟ ਕੇ ਡਿੱਗ ਪਏ, ਕਈਆਂ ਦੇ ਜੰਗ ਰੰਗ ਦੇ ਵਿੱਚ ਸਾਥੀ ਨੱਚ ਰਹੇ, ਦੇਖ ਚਿਰੋਂ ਦੇਖ ਕੇ ਧੜ ਧੜ ਕਹਿ ਰਹੇ ਹਨ। ਕ੍ਰੋਧ ਦਾ ਭਰਿਆ ਹੋਇਆ ਕਲਕੀ ਅਵਤਾਰ ਹੱਥ ਦੇ ਵਿੱਚ ਤਲਵਾਰ ਲੈ ਕੇ ਸੋਹਣੇ ਰੰਗ ਵਾਲੀ ਰਣ ਭੂਮੀ ਦੇ ਵਿੱਚ ਰੰਗ ਪ੍ਰੇਮ ਜਿਹੜਾ ਮਿਲ ਰਹੇ ਨੇ, ਹੱਥ ਵਿੱਚ ਤੀਰ ਤੇ ਤਲਵਾਰ ਫੜ ਕੇ ਕਿਸੇ ਪਾਸੋਂ ਡਰਿਆ ਨਹੀਂ, ਸਗੋਂ ਉਹਦੇ ਗੁੱਸੇ ਦੇ ਨਾਲ ਅਲੌਕਿਕ ਪੁੱਤਰ ਸਮਾਨ ਯੁੱਧ ਦੇ ਵਿੱਚ ਸਾਥੀ ਪਹੁੰਚੇ ਹਨ। ਬਗਾਰ ਕਰਕੇ ਅਨੇਕਾਂ ਹਥਿਆਰ ਧਾਰਨ ਕੀਤੇ, ਹਠੀਲੇ ਜਵਾਨ ਕ੍ਰੋਧ ਕਰਕੇ ਯੁੱਧ ਕਰਨ ਲਈ ਰੰਗ ਭੂਮੀ ਦੇ ਵਿੱਚ ਇਉਂ ਪੈ ਰਹੇ ਹਨ। ਤੀਰ ਤਲਵਾਰ ਫੜ ਕੇ ਆਪਣੇ ਸਵਾਸਾਂ ਦਾ ਅੰਤ ਤੱਕ ਲੜਦੇ ਰਹੇ, ਯੁੱਧ ਵਿੱਚ ਜੂਝ ਕੇ ਮਰ ਗਏ, ਪਰ ਕਿਸੇ ਦੇ ਮੋੜੇ ਹੋਇਆ ਕਦੇ ਮੋੜੇ ਨਹੀਂ, ਐਸੇ ਸੂਰਮੇ ਵੀ ਸਨ। ਇਹ ਸੈਨਾ ਇਸ ਤਰ੍ਹਾਂ ਘਮੰਡ ਕਰਕੇ ਚੜੀ ਹੈ, ਜਾਣੋ ਘੋਰ ਕਾਲੀਆਂ ਘਟਾਂ ਪੂੜ ਪਈਆਂ, ਜੋ ਤਲਵਾਰਾਂ ਚੰਗੇ ਨੇ ਮੰਨੋ ਫੌਜ ਨੂੰ ਕਾਲੀਆਂ ਘਟਾਂ ਬਿਜਲੀ ਲੱਗ ਰਹੀ ਹੈ। ਬੈਰੀਆਂ ਦਾ ਗਲਪ ਦੇ ਕਦਮ ਪਿੱਛੇ ਨਹੀਂ ਅੜਦੇ ਮੋੜਿਆ ਹੋਇਆ, ਸਗੋਂ ਪੈਰ ਗੜ ਕਰਕੇ ਜੁੱਧ ਵਿੱਚ ਆਣ ਕੇ ਲੁੱਟ ਪਏ
ਨੇ।
ਜਵਾਨ ਕ੍ਰੋਧ ਨਾਲ ਇਸ ਤਰ੍ਹਾਂ ਲਾਲ ਰੰਗ ਹੋ ਕੇ ਭੂਮੀ ਵਿੱਚ ਫਿਰਦੇ ਨੇ, ਜਿਸ ਤਰ੍ਹਾਂ ਅੱਗ ਦੀ ਜਵਾਰਾਂ ਕਰ ਕਰਕੇ ਭੱਠੀ ਲਾਲ ਨੂੰ ਲਾਲ ਹੋ ਜਾਂਦੀ ਹੈ, ਐ ਚਿਹਰੇ ਸਾਥੀ ਲਾਲ ਹੋ ਰਹੇ
ਨੇ।
ਪ੍ਰਤਨਾ ਪ੍ਰਤ ਸੈਨਾਪਤੀ ਸੈਨਾ ਨੂੰ ਇਕੱਠੀ ਕਰਕੇ ਗੁੱਸੇ ਨਾਲ ਡਟ ਕਰਕੇ ਖੜੇ ਹੋ ਗਏ ਨੇ, ਸੈਨਾ ਦੇ ਯੁੱਧ ਸਾਥ ਜੀ ਜੁਟ ਗਏ ਨੇ। ਹਜ਼ਾਰਾਂ ਤਲਵਾਰਾਂ ਅਪਾਰੀ ਨਿਸ਼ਕ ਦੀਆਂ ਹਨ, ਪਰ ਸਭ ਵਾਂਗੂ ਜਾ ਕੇ ਬੈਰੀ ਦੇ ਅੰਗ ਵਿੱਚ ਸਰੀਰ ਨੂੰ ਡੰਗ ਮਾਰਦੀਆਂ ਹਨ। ਤਲਵਾਰਾਂ ਇਸ ਤਰ੍ਹਾਂ ਹੱਥੀਆਂ ਪ੍ਰਤੀਤ ਹੁੰਦੀਆਂ ਨੇ, ਮਾਨੋ ਡਰਾਉਣੀ ਬਿਜਲੀ ਨਿਸ਼ਕ ਰਹੀ ਹੈ। ਤਲਵਾਰ ਇਸ ਤਰ੍ਹਾਂ ਕਰਕੇ ਚਮਕਦੀ ਹੈ, ਜਿਸ ਤਰ੍ਹਾਂ ਆਦਿ ਸਾਹ ਨੂੰ ਪ੍ਰਜਵਲਿਤ ਪ੍ਰਕਾਸ਼ ਕਰਦੀ ਹੈ। ਜਿਸ ਤਰ੍ਹਾਂ ਇਸਤਰੀ ਹੱਸਦੀ ਹੈ, ਜਦ ਵੀ ਬਿਜਲੀ ਚਮਕਦੀ ਹੈ, ਇਹ ਸ਼ੋਭਾ ਦੇ ਰਹੇ ਨੇ। ਤਲਵਾਰ ਦਾ ਘੋ ਕਰਕੇ ਚੱਲ ਰਹੀ ਚੱਲਦੀ ਕੋਈ ਤਸਵੀਰ ਵਾਂਗੂ ਸਾਹ ਕੀ ਚੱਲ ਦਾ ਵਿਖਾਵਾ ਕਰਦੀ ਹੈ। ਇਸ ਤਰ੍ਹਾਂ ਅੰਗ ਟੁੱਟ ਕਰਕੇ ਡਿੱਗ ਪੈਂਦੇ ਨੇ, ਜਿਵੇਂ ਅੰਗ ਦੇ ਜਵਾਬ ਚਿਗਾਣੇ ਸਾਹ ਸੀ ਚਿਗਿਆੜੀਆਂ ਨਿੱਕੀ ਨਿੱਕੀ ਡਿੱਗਦੀਆਂ ਨੇ, ਐ ਅੰਗ ਟੁੱਟ ਕੇ ਡਿੱਗ ਰਹੇ ਨੇ। ਰਣ ਭੂਮੀ ਕੱਪੜ ਵਾਲੀ ਕਾਲੀ ਹੱਥੀ ਫਿਰਦੀ ਹੈ, ਡਰ ਪੈਦਾ ਕਰਨ ਵਾਲੇ ਭੂਤ ਡਕਾਰ ਦੇ ਫਿਰਦੇ ਹਨ। ਜਿਵੇਂ ਬਿਜਲੀ ਦਿਸਦੀ ਹੈ ਤਾਂ ਕਾਲੀ ਹੱਥੀ ਜਾਂ ਡਰਾਉਣੇ ਭੂਤ ਪ੍ਰੇਤ ਵੀ ਫਿਰ ਰਹੇ ਨੇ, ਉਹਨਾਂ ਦਾ ਅਲੰਕਾਰ ਬਣਾਇਆ ਸਾਧਨ ਕਾਲੀਆਂ ਘਟਾ ਵਾਂਗੂ ਭੂਤਨ ਬੀਜ ਦੇ ਨਿਸ਼ਕਾਰੇ ਦੀ ਨਿਆਂ ਕਾਲੀ ਦਾ ਹਾਸਾ ਹੈ। ਇਵੇਂ ਇਸਤਰੀਆਂ ਦਾ ਰਾਤ ਵੇਖਦੇ ਹੈ, ਇਹ ਇਸ ਤਰ੍ਹਾਂ ਭੂਤਾਂ ਪ੍ਰੇਤਾਂ ਦੇ ਤੌਰ ਤੇ ਦਿਸ ਰਹੇ ਹਨ। ਹੰਕ ਭੈਰ ਵੀ ਹੰਕ ਭੈਰ ਵੀ ਸੁਰੀ ਕਹੰਕ ਸਾਧ ਸੁਧਰੀ, ਭੈ ਵੀ ਸੁਰੀ ਸਾਧ ਸੀ ਭੈ ਸ਼ਕਤੀ ਹਾਕਾਂ ਮਾਰ ਮਾਰ ਰਹੀ, ਸਾਧਨਾ ਸ਼ਕਤੀ ਦਾ ਨਾਮ ਹੈ, ਸਿੱਧ ਸ਼ਕਤੀ ਕਹਿ ਕਹਿ ਕੇ ਹੱਥ ਰਹੀਆਂ ਹਨ। ਉਸ ਵੇਲੇ ਲਵਲੀ ਸ਼ਰਨ ਉੱਠ ਕੇ ਉਹਦੇ ਚੋਂ ਛਿੱਟਾ ਇੱਧਰ ਉੱਧਰ ਛਿੜਦੀਆਂ ਹਨ, ਜਦੋਂ ਤਿੱਖੀਆਂ ਤਲਵਾਰਾਂ ਚੱਲਦੀਆਂ ਖੂਨ ਦੀਆਂ ਛਿੱਟਾਂ ਬਾਹਰ ਡਿੱਗਿਆ ਕਰਦੀਆਂ ਸਵਾਸ ਨਾਲ, ਇਹੋ ਕੱਪੜੇ ਰੱਖੇ ਜਾ ਰਹੇ
ਨੇ।
ਸ਼ਕਤੀ ਵਿਚਾਰ ਰਹੀ ਹੈ, ਇਹ ਸੋਭਰੀ ਸ਼ਕਤੀ ਸਿੱਖ ਮਾਨੋ ਪ੍ਰਕਾਸ਼ ਨੂੰ ਹੋ ਕਰਕੇ ਸੋਭ ਰਹੀ ਹੈ ਜੀ। ਇਹੋ ਧਰੰਤ ਧਾਰਨ ਵਾਲੀਆਂ ਤਸਵੀਰਾਂ ਜਿਹੜੀਆਂ ਰਣ ਭੂਮੀ ਵਿੱਚ ਫਿਰ ਰਹੀਆਂ ਹਨ, ਜੋ ਜਬਰ ਵਾਲਿਆਂ ਦੇ ਜੰਗ ਦੇ ਜਾਪ ਨੂੰ ਲੱਭ ਰਹੀਆਂ ਹਨ ਜੀ। ਸ਼ਿਵਜੀ ਦੀ ਸ਼ਕਤੀ ਪਾਰ ਦੀ ਸਿਰਾਂ ਦੀ ਮਾਲਾ ਪਰੋ ਰਹੀ ਹੈ, ਸ਼ਿਵਜੀ ਦੇ ਸਿਰ ਉੱਤੇ ਸਾਹਸੀ ਪਹਿਰਾਇਆ ਜਾਣ ਵਾਲਾ ਹਾਰ, ਤੇ ਜੋ ਜਿਹੜਾ ਸੱਪ ਹੈ ਨਾ ਉਹ ਵੀ ਹੱਸ ਰਿਹਾ ਹੈ। ਸ਼ਿਵ ਜੀ ਦੇ ਸਿਰ ਤੇ ਸੱਪ ਦਾ ਹਾਰ ਹੈ ਤੇ ਜੀ ਉਹ ਰਣਮੁਟਾ ਦੀ ਮਾਲਾ ਪ੍ਰਾਪਤ ਕਰਦੇ ਨੇ।
ਗ੍ਰੰਥ ਪ੍ਰੇਤ ਅਗਮ ਕੰਮ ਭਿਉੜਮ,
ਪ੍ਰੇਤ ਆਪਣੇ ਨਿਸ਼ੰਗ ਰੌਲਾ ਗੌਲਾ ਕਰ ਰਹੇ ਨੇ, ਇਸਦਾ ਅਗਮ ਤੇ ਅਗਮ ਯੁੱਧ ਹੋਇਆ ਹੈ। ਜਦੋਂ ਚੋਰਨ ਚੰਦ ਭਾਵ ਨਾਮੇ ਇੱਕ ਜੰਗੀ ਸੂਰਮੇ ਆ ਕੇ ਲੜਨਾ ਸ਼ੁਰੂ ਕੀਤਾ, ਉਹਦਾ ਨਾਮ ਵੀ ਲਿਖਿਆ ਗਿਆ ਹੈ। ਇੱਕ ਜੰਗੀ ਸੂਰਮਾ ਬਹੁਤੇ ਭਾਰੀ ਸੂਰਮਾ ਹੈ ਤੇ ਬਾਕੀ ਸੂਰਮੇ ਕਿਸ ਤਰ੍ਹਾਂ ਮਾਰੇ ਗਏ ਨੇ, ਮਾਨੇ ਭਾਵੇ ਦਿਨੇ ਹੁੰਦੇ ਸਾਰੀ ਤਮੂ ਹਨੇਰਾ ਨਸ਼ਟ ਹੋ ਗਿਆ ਹੈ। ਉਸ ਵੇਲੇ ਹਨੇ ਵੀਰ ਬਣ ਕੇ ਬੜੇ ਭਾਰੀ ਬਣ ਕੇ ਸੁੰਦਰ ਵੀਰ ਹਨੇ ਗਏ ਨਾਸ ਕਰਨ ਤੇ ਤਮੂ ਜਾਣ ਭੋਰਮ ਤੇ ਜਾਣੋ ਸਵੇਰ ਹੁੰਦੀ ਭੋਰ ਹਨੇਰਾ ਸਾਥ ਕੀ ਹੋ ਗਿਆ ਤਮੂ ਨਾਮ ਅੰਧਕਾਰ ਦਾ ਅੰਧਕਾਰ ਛਾ ਗਿਆ ਹੈ। ਉਸ ਵੇਲੇ ਗੁੱਸੇ ਵਿਚ ਆ ਕੇ ਕਰਜੇ ਕਰਕੇ ਅਵਤਾ ਨੇਕ ਰਚੀ ਕਰਦੇ ਹਨ ਉਹ ਸਾਰੇ ਸ਼ਸਤਰਾਂ ਨੂੰ ਸਜਾ ਕੇ ਯੁੱਧ ਭੂਮੀ ਧਸ ਗਏ, ਸ਼ਸਤਰਾਂ ਦਾ ਵੀ ਭਰਾ ਦਿੱਤਾ ਜਾ ਕੇ ਕਰਕੇ ਅਵਤਾਰ ਦੀ ਜੈ ਤਾਂ ਗੂੰਜ ਉੱਠੀ ਸਾਰੇ ਲੋਕਾਂ ਨੂੰ ਭਰੀ ਘੋੜਿਆਂ ਦੇ ਪੁਰਾਂ ਦੇ ਨਾਲ ਖੋ ਉੱਠੀ ਤਾਪ ਹੋਈ ਸੂਰੀ ਜੈ ਸੂਰਨ ਸੂਰਜ ਲੋਕ ਨੂੰ ਲਾ ਕੇ ਢੱਕ ਲਿਆ ਹੈ। ਤੇ ਇਸ ਪ੍ਰਕਾਰ ਦੀ ਰਾਤ ਹੋ ਗਿਆ, ਹਨੇਰਾ ਹੋ ਗਿਆ, ਸੋਨੇ ਦੇ ਖੰਭਾਂ ਵਾਲੇ ਤੀਰ ਚੱਲਣ ਲੱਗੇ, ਅੰਧਾ ਧੁੰਦ ਮਾਰੇ ਗਏ ਤੇ ਸ਼ਸਤਰਾਂ ਦੇ ਟਕਰਾਉਂਦੇ ਹੋਏ ਅੱਗ ਨਿਕਲਦੀ ਹੈ। ਇਸ ਪ੍ਰਕਾਰ ਜੋਰ ਚੰਦ ਨਾਮ ਵਾਲਾ ਸੂਰਮਾ ਇੱਥੇ ਸਾਹ ਸੀ ਉਹਦਾ ਨਾਮ ਦੇ ਦਿੱਤਾ ਅੱਗੇ ਜਾ ਕੇ ਹਣਿਓ ਜੋਰ ਜੰਗਲ ਇਹਦਾ ਨਾਮ ਕਹਿੰਦੇ ਜੋਰ ਜੰਗ ਨਾਮ ਵਾਲਾ ਸੂਰਮਾ ਮਾਰਿਆ ਗਿਆ ਸੀ। ਸਾਰੀ ਫੌਜ ਭੱਜ ਗਈ। ਤਿੰਨ ਤਨ ਥੰਬੈ ਬਕੈ ਦੀਨ ਮੈਨੂੰ ਡੰਡਾ ਦੇ ਵਿੱਚ ਘਾਹ ਬਣ ਲਿਆ ਮੂੰਹ ਤੇ ਬੜੇ ਮੀਤਰ ਕਲਕੀ ਅਵਤਾਰ ਨੂੰ ਵਚਨ ਕਹਿ ਕੇ ਸਾਨੂੰ ਬਚਾ ਲਓ ਜੀ। ਇਸ ਤਰ੍ਹਾਂ ਦੇ ਵਚਨ ਕਹਿਣੇ ਪਏ ਜੀ।
ਮੇਰੇ ਤੈ ਕੋਰਮ ਦੀ ਹੋਰੰਤ ਜੋ ਰਾਜਮ ਭਜੇ ਗਰਭ ਗਰਭਮ ਤਜੇ ਰਾਜ ਸਾਜਮ।
ਅਕੋਰਨਾ ਭੇਟਾ ਨੂੰ ਤੀਜਾ ਪ੍ਰਾਣ ਅਕੋਰ ਅਕੋਰਨਾ ਭੇਟਾ ਦਾ ਹੁੰਦਾ ਹੈ। ਇਉਂ ਭੇਟਾ ਲੈ ਕਰਕੇ ਮਿਲੇ ਨਹੰਕਾਰੀ ਦਾ ਹੰਕਾਰ ਤੋਂ ਲਿਆ ਤੇ ਰਾਜ ਦੇ ਸਾਥ ਸਾਰੇ ਛੱਡ ਦਿੱਤੇ।
ਮੰਜੇ ਕਾਸਤੀ ਹੱਲੇ ਕਸਵਾਰੀ ਕੁਪੇ ਨੂੰ ਕਾਸਤਾਰੀ ਬੱਲੇ ਸਸਤਾਰੀ।
ਤੇ ਉਹ ਕਸ਼ਮੀਰੀ ਕੱਟੇ ਹਨ, ਕਾਸਤਾਰ ਦੇ ਬੱਚੇ ਹਟ ਗਏ ਹਨ ਤੇ ਕਾਸਤਾਰ ਦੇਸ਼ ਦੇ ਕ੍ਰੋਧ ਵਾਲੇ ਬੜੇ ਬੜੇ ਛੱਤਰੀ ਤੇ ਇਉਂ ਸਾਸੀ ਬੰਦਸ ਮੁਲਕ ਦੇ ਬਲਕਾਰ ਜੋਧੇ ਤੇ ਇਉਂ ਤੇ ਗੋਰਬੰਦ ਮੁਲਕ ਵਾਲੇ ਇਹ ਵੀ ਸਾਰੇ ਮਾਰੇ ਗਏ ਹਨ।
ਬਲੀ ਬੰਸੀ ਗੋਰਬੰਦੀ ਬਦਰੇਦੀ ਮਹਾਮੂਰ ਮਹਿੰਦਰ ਰਾਣੀ ਮਜੇਤੀ।
ਇਹ ਪੁੱਛੇ ਦੀ ਇੱਕ ਮਹਿੰਦਰਾ ਰਾਣੀ ਨੂੰ ਸਾਹ ਸੁਣੀ, ਉਹ ਮਹਿੰਦਰਾ ਰਾਣੀ ਨੂੰ ਮੰਨਣ ਵਾਲੇ ਮਹਾਂਮੂਰਖ ਮਜੇਦੀ ਸਵਾਦਾਂ ਚ ਫਸੇ ਰਹਿਣ ਵਾਲੇ ਇਧਰ ਉਧਰ ਸਾਰੀ ਇਹ ਮਾਰੇ ਗਏ।
ਹਣੇ ਉਸੀ ਤੁਸੀਂ ਚਿੱਤਰ ਜੋ ਜੋਧੀ ਹਟੇ ਪਰ ਸਤ ਸੋਧੀ।
ਸਾਰੇ ਦੇਸ਼ ਦੇ ਬੜੇ ਬੜੇ ਸੂਰਮਿਆਂ ਦਾ ਨਾਮ ਲੈ ਕੇ ਸਾਨੂੰ ਕਹਿੰਦੇ ਰੂਸ ਦੇ ਤੂਰ ਦੇ ਕਿਰਤ ਕਰਨ ਵਾਲੇ ਤੇ ਬੜੇ ਸੁੰਦਰ ਯੋਧੇ ਇਹ ਵੀ ਸਾਰੇ ਮਾਰੇ ਜਾਣਗੇ। ਪਾਰਸੀ ਅਠੀਲੇ ਦੀ ਬੜੀ ਕ੍ਰੋਧ ਦੇ ਸਹਿਤ ਉਹ ਵੀ ਸਾਰੇ ਮਾਰੇ ਜਾਣਗੇ।
ਗੁਰੂ ਘਰ ਗਾਦੀ ਸਿਪਾਹਾਂ ਭੰਡਾਰੀ ਤੁਲੀ ਮਕਾਲ ਮਾਖਿਆ ਖੁੱਲੇ ਸ਼ਬਦ ਧਾਰੀ।
ਬੁਰੇ ਆਦਮੀ ਬਗਦਾਦ ਦੇ ਸਿਪਾਹੀ ਇਹ ਬੁਰੇ ਕਹਿਣ ਬਹੁਤੇ ਜ਼ੁਲਮ ਕਰਨ ਵਾਲੇ ਹੋਣਗੇ। ਕੰਧਾਰ ਦੇ ਰਹਿਣ ਵਾਲੇ ਤੇ ਜੋ ਕਰਮਾਸ਼ ਮੁਲਕ ਦੇ ਕੁਲੀ ਤੇ ਸ਼ਸਤਰ ਧਾਰੀ ਗੁੱਸੇ ਦੇ ਭਰੇ ਹੋਏ ਇਹ ਸਾਰੇ ਜਿਹੜੇ ਮਦਾਨੇ ਜੰਗ ਵਿੱਚ ਆਏ।
ਸ਼ਿਵ
ਜੀ ਪ੍ਰਸੰਨਤਾ ਨਾਲ ਨੱਚਣ ਲੱਗਾ ਰੰਗ ਵਾਲਾ ਪਰਾਉਣ ਲੱਗੇ ਧੀਰਜ ਮਾਨ ਸੂਰਮੇ ਸ਼ਹੀਦ ਹੋਏ ਨੇ ਉਹਨਾਂ ਨੇ ਚੁਣ ਚੁਣ ਕੇ ਬਛਰਾਂ ਵਰਦੀਆਂ ਹਨ।
ਜੋ
ਹਾਰੇ ਨੇ ਉਹ ਆਣ ਕੇ ਭੇਡਾਂ ਦੇ ਕੇ ਨਾਲ ਮਿਲ ਗਏ।
ਕਰਕੇ ਅਵਤਾਰ ਇਉਂ ਰੰਗ ਦੱਸੇ ਹੋਏ ਭਾਵ ਸੌਤ ਬਹੁਤੀ ਵਧਦੀ ਜਾ ਰਹੀ ਹੈ ਜੋ ਸਨਾਗਤ ਹੋਏ ਨੂੰ ਮੁਕਾਬਲਾ ਵੱਧਦਾ ਜਾਂਦਾ ਹੈ ਇੰਨਾ ਦਾਨ ਦਿੱਤਾ ਜਿਹਨੂੰ ਕੋਈ ਵੀ ਕਮੀ ਕਹਿ ਨਹੀਂ ਸਕਦਾ ਸਾਰੇ ਰਾਜੇ ਪ੍ਰਸੰਨ ਹੋ ਰਹੇ ਜਿੱਤ ਦੇ ਨਗਾਰੇ ਵੱਜ ਗਏ ਸਾਰੇ ਨੇ ਸੋਚਿਆ ਵੀ ਦਾਨੀ ਸਵਾਬ ਉਹਨਾਂ ਦੀ ਬੁੱਧੀ ਬਦਲ ਗਈ ਇਸ ਪ੍ਰਕਾਰ ਨਾਲ ਹੋ ਗਏ ਖੁਰਾਸਾਨ ਦੇਸ਼ ਜਿੱਤ ਲਿਆ ਸਾਰੇ ਬੈਰੀਆਂ ਨੂੰ ਆਪਣੇ ਨਾਲ ਰਲਾ ਲਿਆ ਤੇ ਇਸ ਪ੍ਰਕਾਰ ਸਭ ਨੂੰ ਆਪਣਾ ਮੰਤਰ ਯੰਤਰ ਦੇ ਦਿੱਤਾ ਕਰਕੇ ਅਵਤਾਰ ਆਪ ਧੌਸਾ ਮਾਰ ਕਰਕੇ ਨਾ ਤੁਰ ਪਏ ਬਹੁਤ ਸਾਰਾ ਦਲ ਉਹਨਾਂ ਦੇ ਨਾਲ ਮਿਲਿਆ ਹੋਇਆ ਤਲਵਾਰਾਂ ਵਾਲੇ ਕਈ ਪੱਖਿਆਂ ਵਾਲੇ ਨੇ ਕਈ ਕ੍ਰੋਧਾਂ ਭਰੇ ਹੋਏ ਲੜ ਪੜ ਕਰਕੇ ਮਰਨ ਵਾਲੇ ਹਨੇ ਧਰਤੀ ਕੰਮ ਗਈ ਕਿਉਂਕਿ ਸ਼ੇਸ਼ ਨਾਗ ਘਬਰਾਇਆ ਹੋਇਆ ਜਾਪਦਾ ਘੋਰ ਯੁੱਧ ਵਿਚ ਘੋੜਿਆਂ ਦੇ ਘੁੰਡੂਆਂ ਦੇ ਛਟਕਾਟ ਹੋ ਰਹੇ ਨੇ ਤੇ ਉਹਨਾਂ ਕਰਕੇ ਸ਼ੇਸ਼ ਨਾਗ ਦਾ ਅੰਤ ਵਿਆਕੁਲ ਹੋ ਰਿਹਾ ਹੈ ਸੂਰਮੇ ਤੀਰ ਛੱਡਦੇ ਕ੍ਰੋਧ ਨਾਲ ਯੁੱਧ ਕਰਦੇ ਨੇ ਗੰਜ ਦੇ ਲਲਕਾਰੇ ਮਾਰਦੇ ਨੇ ਜੋ ਦਾ ਗੁੱਸਾ ਗਾ ਕੇ ਮੂੰਹ ਮਾਰ ਦੋ ਕਹਿ ਰਹੇ ਨੇ ਸੂਰ ਨੇ ਆਪਣੇ ਅੰਤੇ ਦ੍ਰਿੜ ਚਰਨਾਂ ਨੂੰ ਝੜਦੇ ਹਨ ਦ੍ਰਿੜ ਨਾਮ ਸਾਹਿਬ ਜੀ ਦ੍ਰਿੜ ਦਾ ਅਰਥ ਭਾਵੇਂ ਥੋੜਾ ਹੁੰਦਾ ਤੇ ਥੋੜੇ ਤੋਂ ਭਾਵ ਕੀ ਹੈ ਜਗਮ ਤੇ ਇਸ ਪ੍ਰਕਾਰ ਹੈ ਇਹਦੇ ਲਈ ਜਗਮ ਲਈ ਦ੍ਰਿੜ ਦਾ ਵਰਤਣ ਹੈ ਜਿਹੜਾ ਹੈ ਉਹ ਸਾਹਸੀ ਵਿਰੋਧ ਨੂੰ ਜਦਾ ਪ੍ਰਕਰਨ ਪਦਾਰਥ ਹੋਇਆ ਹੋਇਆ ਤੇ ਉਹ ਅਰਥ ਕਰਾਂਗੇ ਦ੍ਰਿੜ ਦਾ ਅਰਥ ਥੋੜਾ ਹੋਊਗਾ ਇੱਕੇ ਨਾਲ ਜਦ ਵਿੱਚ ਆਇਆ ਤਾਂ ਦ੍ਰਿੜ ਦਾ ਅਰਥ ਘਾਹ ਹੋ ਰਿਹਾ ਇਸ ਕਰਕੇ ਘਾਹ ਜਿਹੜਾ ਹੈ ਜਗਮ ਜਿਹੜਾ ਹੈ ਇਹ ਬੋਲ ਦਿੱਤਾ ਇਸ ਪ੍ਰਕਾਰ ਸੂਰਮੇ ਆਪਣੇ ਤੇ ਜਖਮ ਨੂੰ ਝੜਦੇ ਤੇ ਦੂਜਿਆਂ ਦੇ ਉੱਤੇ ਬਹੁਤੇ ਜਖਮਾਂ ਦੇ ਘਾਓ ਫੱਟ ਮਾਰਦੇ ਤੇ ਇਸ ਪ੍ਰਕਾਰ ਸਿਰ ਉੱਪਰਲੇ ਖੱਪਰ ਘਟਾ ਕਰਕੇ ਜੀ ਸਿਰ ਉੱਪਰਲੇ ਖੱਪਰ ਘਟਾ ਕਰਕੇ ਤੋਪ ਦੇ ਸਰੀਰ ਜਿਹੜੇ ਉੱਪਰਲੀਆਂ ਜਿਹੜੀਆਂ ਵਰਤਾਂ ਸਜੋਆ ਹਨ ਉਹ ਸਾਰੀ ਕਟਪੂਰ ਮੈਰ ਮਾਰ ਪੈ ਰਹੀਆਂ ਨੇ ਤਲਵਾਰਾਂ ਵੱਜ ਰਹੀਆਂ ਉਹਨਾਂ ਚੋਂ ਸਾਹਸ ਦੀ ਆਵਾਜ਼ ਥੱਕ ਥੱਕਦੀ ਆ ਰਹੀ ਹੈ ਬਹੁਤ ਸਾਰੀਆਂ ਵੱਡੀਆਂ ਗਿਰਜਾਂ ਜਿਹੜੀਆਂ ਆਕਾਸ਼ ਦੇ ਵਿੱਚ ਉਹ ਰੰਤ ਬੋਲ ਰਹੀਆਂ ਡਾਕੀਆਂ ਉੱਚੀ ਆਵਾਜ਼ ਨੂੰ ਫੁਲਕਾਰੀਆਂ ਮਾਰ ਰਹੀਆਂ ਹਨ ਬਹੁਤ ਸਾਰੀਆਂ ਮੁੰਡਾਂ ਬੜੀਆਂ ਸੁੰਦਰ ਜਾਣ ਕੇ ਸਮਾਨ ਨੂੰ ਫਿਰ ਰਹੀਆਂ ਹਨ ਸੁਬਾਹ ਸੂਰ ਨੇ ਜੋ ਜਨ ਕਮਲੋ ਦੇਖ ਕਰਕੇ ਸਰਣੀ ਆ ਲੱਗੀਆਂ ਸੂਰੀ ਦੇਖ ਕੇ ਇਸਤਰੀਆਂ ਮਨ ਪਾਉਂਦੇ ਗੀਤ ਗਾਉਂਦੀਆਂ ਫਿਰਦੀਆਂ ਮੁੱਖ ਨਾਲ ਮੁੱਖ ਤੋਂ ਗਾਉਂਦੀਆਂ ਬਹੁਤ ਸਾਰੇ ਕਤਲਾਂ ਨੂੰ ਪੂਰਨ ਕਰਕੇ ਭਾਵ ਪੂਰੀ ਤਰ੍ਹਾਂ ਹਾਰ ਸ਼ਿਕਾਰ ਲਗਾ ਕਰਨਾ ਫਿਰਦੀਆਂ ਹਨ ਕਸ਼ਰਾਂ ਸੂਰ ਨੇ ਵੇਖਦੇ ਨੇ ਸ਼ਿਵ ਜੀ ਤਰ੍ਹਾਂ ਦਾ ਹਾਰ ਪਾ ਰਿਹਾ ਤੇ ਇਹ ਸਾਧੂ ਪਿਕਰੀ ਪਖਿਆਰੀ ਸਵਰਗੀ ਅਪਸ਼ਰਾ ਦਾ ਸਵਰਗੀ ਵਿਸ਼ਵਾ ਅਪਸ਼ਰਾ ਰਣ ਤੋਂ ਵਿੱਚ ਨੱਚ ਰਹੀਆਂ ਹਸਾਉਂਦੀਆਂ ਫਿਰ ਰਹੀਆਂ ਹਨ ਸੂਰਮਿਆਂ ਜੋਧਿਆਂ ਆਦਿ ਨੂੰ ਇਹ ਜੋ ਰਣਵੀਰ ਜੋਧੇ ਫੌਜ ਸਾਥ ਜੀ ਤੇ ਉਹ ਚਾਹੁੰਦੇ ਸ਼ਸਤਰਾਂ ਨਾਲ ਬੈਰੀਆਂ ਨੂੰ ਹੱਥ ਲਾਉਂਦੇ ਨੇ ਇਸ ਤਰ੍ਹਾਂ ਯੁੱਧ ਕਰਕੇ ਪੱਛਮੀ ਦਿਸ਼ਾ ਜਿੱਤ ਕਰਕੇ ਪਰਮ ਪੂਰਾ ਕਰ ਲਿਆ ਹੈ ਤੇ ਜਿਸ ਪ੍ਰਕਾਰ ਇਹ ਮਹਾਨ ਜੋਧੇ ਨੇਕ ਰੰਗ ਜੀ ਨੇ ਜਦੋਂ ਸਾਧ ਜੀ ਸਾਰੇ ਪੱਛਮ ਦਿਸ਼ਾ ਨੂੰ ਜਿੱਤ ਲਿਆ ਫਿਰ ਦੱਖਣ ਦਾ ਧਿਆਨ ਆਇਆ ਨੇਕ ਰੰਗ ਜੀ ਨੂੰ ਜਿਵੇਂ ਜਿਵੇਂ ਉੱਥੇ ਯੁੱਧ ਹੋਇਆ ਤਿਵੇਂ ਤਿਵੇਂ ਹੀ ਸਤਿਗੁਰੂ ਮਹਾਰਾਜ ਕਿਲੇ ਦਾ ਵਿਗਿਆਨ ਕਰਦੇ ਹਾਂ ਯੁੱਧ ਦਾ ਸਾਹਸ ਜੀ ਇਸ ਪ੍ਰਕਾਰ ਸਿਮਰਨ ਕਰਦਿਆਂ ਜੋਗਣੀਆਂ ਜੈਕਾਰ ਕਰ ਰਹੀਆਂ ਹਨ ਕੱਲ ਕੰਪਤ ਭੀਰ ਜਿਹੜੇ ਭੀਰੂ ਨੂੰ ਕਾਇਲ ਉਹ ਅਭੀਰ ਬਿਆਮ ਸੂਰਮੇ ਅਤੇ ਕਾਲ ਦਾ ਡਰ ਮੰਨ ਕਰਕੇ ਕੰਬ ਰਹੇ ਹਨ ਸ਼ੰਕਾ ਬੰਦ ਹੋ ਗਿਆ ਇਸ ਕਰਕੇ ਧਰਤੀ ਤੇ ਬੋਲੇ ਕਰ ਰਹੀ ਹੈ ਧਰਤੀ ਜਿਹੜੀ ਹੈ ਦੇਵਤੇ ਦੇਖਦੇ ਹੋ ਧਨ ਧਨ ਕਰਦੇ ਜਾਣਦੇ ਨੇ ਬੜੀ ਡਰਾਉਣੀ ਪ੍ਰਭਾ ਵਾਲੀ ਕਪਾਲੀ ਕਲਕਾਰੀਆਂ ਮਾਰ ਰਹੀ ਹੈ ਫਟ ਕਰਨ ਵਾਲੇ ਅਸਤਰ ਸ਼ਸਤਰਾਂ ਨੂੰ ਵਰਕਾ ਰਹੇ ਹਨ ਬਰਖ ਹੀ ਹੋ ਰਹੀ ਹੈ ਮਾਨੋ ਤੀਰਾਂ ਦੀ ਵੀਰ ਬਹਾਦਰ ਜਿਹੜੇ ਹੈ ਘੱਲਤ ਝੱਲਤ ਜੋਧ ਜੁਟਮ ਤੇ ਇਸ ਘੋੜਿਆਂ ਨੂੰ ਮਾਰ ਕੇ ਜੋਧੇ ਯੁੱਧ ਵਿੱਚ ਸ਼ਸਤਰ ਅਸਤਰਾਂ ਨੂੰ ਆਪਣੇ ਉੱਤੇ ਝੱਲਦੇ ਵੀ ਹਨ। ਚੜੀ ਹੋਈ ਸਾਹਸੀ ਕਪਾਲ ਨੂੰ ਦੇਵੀ ਕਨਕਾਰੀ ਬਗੈਰ ਕੰਨੀ ਦੂਜੇ ਦੇ ਰਹਾ ਖੇਤੀ ਬਗੈਰ ਪੌਣ ਬਸ ਸੁਣੋ ਹੀ ਤੇ ਇਹੋ ਸਾਹ ਸਮਝੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪੱਛਮੇ ਜੀਤ ਦੱਖਣ ਉਜਾੜ ਪੱਛਮ ਨੂੰ ਜਿੱਤਿਆ ਦੱਖਣ ਨੂੰ ਉਜਾੜ ਕੇ ਰੱਖ ਦਿੱਤਾ ਕੁੱਪੇ ਉਹ ਪੱਛਮ ਕਰ ਗਈ ਬਾਹਰ ਫਿਰ ਥੋੜਾ ਗੁੱਸੇ ਵਿੱਚ ਆ ਗਏ
ਕਿਨੂੰ ਗਿਆਨ ਪੂਰਤ ਸਾਣ ਬੱਚੀ ਅਜੈਤ ਪੁੱਤਰ ਨਿਸ਼ਾਨ
ਇਹ ਪੋਸ ਗਏ ਦਾਸ ਜੀ ਤੇ ਪੂਰਵ ਦਿਸ਼ਾ ਵੱਲ ਰੁਕ ਹੋ ਗਏ ਅਜੈਤ ਪੁੱਤਰ ਰਣਜੀਤ ਨਿਸ਼ਾਨ ਨਗਾਰੇ ਵੱਜਣ ਲੱਗ ਪਏ
ਮਾਂ ਤੁਮ ਜੀ ਕੁਮੰਡੇ ਮਹਾਨ ਚਾਰ ਚਾਰ ਦੂਜਿਆਂ ਨਿਧਾਨ
ਮਗਰ ਦੇਸ ਦੇ ਰਾਜ ਨੇ ਭਾਰੀ ਯੁੱਧ ਕੀਤਾ ਜੋ ਚੌਦਾਂ ਵਿਦਿਆ ਦਾ ਖਜ਼ਾਨਾ ਹੈ ਚੌਦਾਂ ਵਿਦਿਆ ਲੈਣ ਵਾਲਾ ਅਹਿਜ ਰਾਜੇ ਵੀ ਚੱਕਰ ਦੇ ਉਹਨਾਂ ਨੇ ਵੀ ਸਾਹਸੀ ਚਾਢਾ ਛਕਾਉਂਦੇ ਜਾਣਾ ਹੈ
ਬੰਗੀ ਕੁਲਿੰਗਾਂ ਕੀ ਅਜੀਤ ਨੂੰ ਰੰਗ ਅੰਦਰ ਲੈ ਪਾਲ